नो दरखा के तावतरा है दसने निज करवा सा पाए ओथे अनद शब्द वजह दिन राती गुरमति सब सुनावणिया बिन शब्दे अंतरा नेरा ना वस्त लय ना चुके फेरा सतगुरु हथ कुंजी होरत दर खुले नाही गुर पूरे भाग मिलावणिया एक ओंकार सतनाम करता पुरख निरपो निर्वैर काल मूरत जूनी सैभं गुर प्रसाद काहे रे बन खोजन जाई सर्व निवासी सदा ले पा तोहे संग समाई रूप मद ज्यो बास बसत है मुकर माहे जैसे खछाई तैसे ही हर बसे निरंतर कटी को जो पाई बाहर पीतर को जानो वे गुरु ज्ञान बताई जन नानक बिना पाति ने मिटे न परम की काई
दोनों हाथ जोड़ के संगत के चरणा च मथा टेकते हुए अपने गुनाह की माफी ले अरदास बेनती करता है। वो गुनाह जो करोड़ों ही जन्मों तो मैं कट्ठे करी बैठा हाँ संगत की समर्था है बख्शन की बख्शन की कृपालता करो संगत के बख्शे गुरु साहब भी बख्श देंगे। अज दे इस रूहानी सत्संग लई गुरु साहबां ने जो शब्द बख्शिश किया है वह है गुरमत। नौ दर ठाके तावत राय दसवें निज कर वासा पाए उथे अनहद शब्द वजह दिन राती गुरमति शब्द सुना लिया बिन शब्द अंतर अनेरा ना वस्त ले ना चुके फेरा गुर पूरे भाग मिलावणिया। गुरमत इस लफ्ज के दो हिस्से हैं एक गुरु और एक मत। गुरु का भाव है प्रकाश प्रकाश देन वाला अंधकार नू दूर करन वाला। इसका दूसरा अर्थ है किस तरीके दे नाल जो मत है एक विचार है एक निर्देश है एक हुक्म है यानी गुरमत प्रकाश देने वाले दी मत हुक्म विचार। गुरु कौन है शब्द या प्रकाश? प्रकाश दे अंदरों जो आवाज आती है उसनों असी शब्द भी कहते हैं। संतां ने अपनी वाणी दे विच उस परमात्मा दा मिलन दा जो तरीका दस्या है उसनू असी गुरमत दे अधीन विचार करते हाँ। ये आत्मा किस तरीके दे नाल परमात्मा दे नाल मिल सकती है कदों मिल सकती है और किस तरीके दे नाल परमात्मा किस रूप दे विच इस जगत दे विच विचर रहा है और किस जगह इसनू जा करके असी प्राप्त कर सकते हैं। सारा जगत उसनू किस जगह लभ रहा है और किना तरीकियां दे नाल उसनू मिलन दी कोशिश कर रहा है ये सारे मजमून ते गुरु साहब बड़े संक्षिप्त रूप दे विच उपदेश करनगे। उस दे बाद असी विचार करनी है कि क्या असी इस विधि दे उपर चल रहे हाँ जिस गुण दे विच परमात्मा इस जगत विच मौजूद है उस गुण नू प्राप्त करन दा जो तरीका गुरमत दे अनुसार दिता गया है क्या असी उस दे अनुसार चल रहे हाँ? अगर चल रहे हाँ तो फिर जरूर वह घड़ी सानू मिलेगी जदों ये आत्मा जो है परमात्मा दे नाल जाकर के मिल जाएगी और इसका आवागमन जो है खत्म हो जाएगा। ਔਰ ਅਗਰ ਅਸੀਂ ਉਸ ਰਸਤੇ ਤੋਂ ਅਲਗ ਹਾਂ, ਵਿਮੁਖ ਹਾਂ, ਜੋ ਕਿ ਅੱਜ ਅਸੀਂ ਇੱਥੇ ਬੈਠੇ ਹਾਂ, ਇਸ ਦਾ ਅੱਜ ਤੱਕ ਦਾ ਭਾਵ ਇਹ ਹੀ ਹੈ ਕਿ ਅਸੀਂ ਸੱਚਮੁੱਚ ਉਸ ਰਸਤੇ ਤੋਂ ਜੋ ਹੈ ਅਲਗ ਹਾਂ। ਅਸੀਂ ਕਹਿਣ ਨੂੰ ਬੇਸ਼ੱਕ ਕਹਿ ਦਿੰਦੇ ਹਾਂ ਕਿ ਅਸੀਂ ਗੁਰੂ ਵਾਲੇ ਹਾਂ, ਗੁਰਮਤ ਤੇ ਚੱਲਦੇ ਹਾਂ, ਪਰ ਸਹੀ ਮਾਇਨੇ ਦੇ ਵਿੱਚ ਗੁਰੂ ਵਾਲੇ ਬਣਨਾ, ਗੁਰਮਤ ਤੇ ਚੱਲਣਾ ਇੱਕ ਐਸਾ ਕੰਮ ਹੈ ਜੋ ਬਹੁਤ ਹੀ ਕਠਿਨ ਹੈ। ਕੋਈ ਵਿਰਲੀ ਭਾਗਾ ਵਾਲੀ ਜੀਵਾਤਮਾ ਹੈ ਜਿਹੜੀ ਇਸ ਰਸਤੇ ਤੇ ਚੱਲ ਕਰਕੇ ਗੁਰਮਤ ਦੇ ਉੱਪਰ ਔਰ ਆਪਣੇ ਸੱਚ ਨੂੰ ਗੁਰੂ ਨੂੰ ਪ੍ਰਾਪਤ ਕਰਦੀ ਹੈ। ਉਸ ਦੇ ਬਾਅਦ ਵੀ ਅਸੀਂ ਦਾਵਾ ਕਰਦੇ ਹਾਂ ਔਰ ਇੱਥੇ ਵੀ ਬੈਠੇ ਹੋਏ ਹਾਂ, ਇਸ ਦਾ ਮਤਲਬ ਹੈ ਕਿ ਸਾਡਾ ਦਾਵਾ ਝੂਠਾ ਹੈ। ਅਗਰ ਸੱਚਮੁੱਚ ਅਸੀਂ ਗੁਰਮਤ ਤੇ ਚੱਲਦੇ ਹੁੰਦੇ ਤੇ ਜ਼ਰੂਰੀ ਗੱਲ ਹੈ ਕਿ ਅਸੀਂ ਅੱਜ ਇੱਥੇ ਨਾ ਬੈਠੇ ਹੁੰਦੇ, ਅਸੀਂ ਆਪਣੇ ਪਰਮਾਤਮਾ ਦੀ ਗੋਦ ਦੇ ਵਿੱਚ ਕਦ ਦੇ ਲੀਨ ਹੋ ਚੁੱਕੇ ਹੁੰਦੇ, ਇਸ ਜਨਮ ਤੋਂ ਜਨਮ ਮਰਨ ਦੇ ਦੁੱਖ ਤੋਂ ਇਸ ਜੀਵਾਤਮਾ ਨੂੰ ਕੱਢ ਚੁੱਕੇ ਹੁੰਦੇ। ਇਸ ਜਗਤ ਦੇ ਵਿੱਚ ਜੋ ਕਿ ਮ੍ਰਿਤ ਲੋਕ ਹੈ, 84 ਲੱਖ ਜੂਨਾਂ ਦੇ ਵਿੱਚ ਸਿਰਫ ਔਰ ਸਿਰਫ ਇੱਕੋ ਹੀ ਜੂਨ ਹੈ ਜਿਸ ਨੂੰ ਮਨੁੱਖੀ ਜੂਨ ਕਹਿੰਦੇ ਹਾਂ। ਇਸ ਦੇ ਵਿੱਚ ਆ ਕਰਕੇ ਹੀ ਇਹ ਜੀਵਾਤਮਾ ਜੋ ਹੈ ਇਸ ਰਸਤੇ ਦੇ ਉੱਪਰ ਚੱਲ ਸਕਦੀ ਹੈ। ਬਾਕੀ ਜੂਨਾਂ ਦੇ ਵਿੱਚ ਜਿਹੜੀਆਂ ਉੱਤਮ ਭੋਗੀ ਜੂਨਾਂ ਨੇ, ਜਿਨ੍ਹਾਂ ਨੂੰ ਅਸੀਂ ਦੇਵੀ ਦੇਵਤਾ ਕਹਿੰਦੇ ਹਾਂ, ਉਹਨਾਂ ਦੇ ਵਿੱਚ ਜਾ ਕਰਕੇ ਵੀ ਇਹ ਜੂਨਾਂ ਜੋ ਹੈ ਜੀਵਾਤਮਾ ਪਰਮਾਤਮਾ ਨੂੰ ਨਹੀਂ ਮਿਲ ਸਕਦੀ। ਕਿਉਂ? ਕਿਉਂਕਿ ਉਹ ਸਿਰਫ ਭੋਗੀ ਜੂਨਾਂ ਨੇ, ਉਹ ਭੋਗ ਕਰਨ ਵਾਸਤੇ ਹੀ ਉਹ ਜਨਮ ਦਿੱਤੇ ਜਾਂਦੇ ਨੇ। ਜਦੋਂ ਅੱਛਾ ਕਰਮ ਕੀਤਾ ਜਾਂਦਾ ਹੈ ਤੇ ਇਹ ਜੂਨ ਦੀ ਪ੍ਰਾਪਤੀ ਹੁੰਦੀ ਹੈ, ਔਰ ਜਦੋਂ ਉਹ ਕਰਮ ਦੀ ਸਮਾਪਤੀ ਆ ਜਾਂਦੀ ਹੈ ਤਾਂ ਸਵਰਗਾ ਵਿਖੁੰਡਾ ਚੋਂ ਗਿਰ ਕਰਕੇ ਇਸ ਜੀਵਾਤਮਾ ਨੂੰ ਇਸ ਲੋਕ ਦੇ ਵਿੱਚ ਫਿਰ ਮਨੁੱਖਾ ਜਨਮ ਦਿੱਤਾ ਜਾਂਦਾ ਹੈ। ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਵਰ ਹਰ ਕੀ ਸੇਵ, ਭਜ ਗੋਬਿੰਦ ਭੁੱਲ ਮਤ ਜਾਓ, ਮਨੁੱਖ ਜਨਮ ਕਾ ਇਹੀ ਲਾਭ। ਮਨੁੱਖੇ ਜਨਮ ਦਾ ਇੱਕੋ ਹੀ ਲਾਭ ਹੈ, ਇੱਕੋ ਹੀ ਕੀਮਤ ਅਸੀਂ ਉਸਦੀ ਪ੍ਰਾਪਤ ਕਰਨੀ ਹੈ। ਉਹ ਕੀ ਹੈ ਕਿ ਅਸੀਂ ਭਜਨ ਨੂੰ ਨਹੀਂ ਛੱਡਣਾ। ਭਜਨ ਕਿਸ ਦਾ? ਉਸ ਪਰਮਾਤਮਾ ਦਾ। ਹੁਣ ਭਜਨ ਸਿਰਫ ਜ਼ਬਾਨ ਦੇ ਨਾਲ ਭਜਨ ਨਹੀਂ ਹੁੰਦਾ, ਇਹ ਹੱਥ ਪੈਰ ਅੱਖ ਮੂੰਹ ਕੰਨ ਜਿਤਨੇ ਵੀ ਇਹ ਇੰਦਰੇ ਨੇ, ਇਹ ਸਾਰੇ ਦੇ ਸਾਰੇ ਜਦ ਤੱਕ ਉਸ ਪਰਮਾਤਮਾ ਦੇ ਵਿੱਚ ਲੀਨ ਨਹੀਂ ਹੋ ਜਾਂਦੇ ਤਦ ਤੱਕ ਇਹ ਸੱਚਾ ਭਜਨ ਨਹੀਂ ਹੋ ਸਕਦਾ। ਅਸੀਂ ਜ਼ਬਾਨ ਦੇ ਨਾਲ ਜਪ ਕਰਕੇ ਇਹ ਸਮਝ ਬੈਠਦੇ ਹਾਂ ਕਿ ਉਹ ਪਰਮਾਤਮਾ ਜੋ ਹੈ ਜਪ ਦੇ ਵਿੱਚ ਕੈਦ ਹੈ। ਜਪ ਤੇ ਵਿਚਾਰ ਕਰੀਏ ਤੇ ਪੁਰਾਣੇ ਸਮਿਆਂ ਦੇ ਵਿੱਚ ਕਿਤਨੇ ਹੀ ਰਿਸ਼ੀ ਮੁਨੀ ਹੋਏ ਨੇ, ਹਜ਼ਾਰਾਂ ਸਾਲ ਜਪ ਕਰਦੇ ਰਹੇ ਨੇ, ਤਪ ਕਰਦੇ ਰਹੇ ਨੇ, ਉਹ ਜਪਾਂ ਦੇ ਵਿੱਚ ਨਹੀਂ ਆ ਸਕਿਆ, ਧਿਆਨ ਲਗਾਉਂਦੇ ਰਹੇ ਨੇ, ਧਿਆਨ ਦੇ ਵਿੱਚ ਨਹੀਂ ਆ ਸਕਿਆ, ਤੇ ਫਿਰ ਕਿਸ ਤਰੀਕੇ ਦੇ ਨਾਲ ਅਸੀਂ ਇਹ ਬਾਹਰ ਦਾ ਜੋ ਜਪ ਔਰ ਧਿਆਨ ਕਰਦੇ ਹਾਂ ਤੇ ਉਸ ਨੂੰ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ? ਕਿਆ ਵਿਧੀ ਝੂਠੀ ਹੈ? ਵਿਧੀ ਝੂਠੀ ਨਹੀਂ ਹੈ। ਅਸਲ ਗੱਲ ਇਹ ਹੈ ਕਿ ਇਹਨਾਂ ਸਾਰਿਆਂ ਦੇ ਪਿੱਛੇ ਜਿਹੜਾ ਭਾਵ ਹੈ ਉਹ ਹੈ ਸਤਿਗੁਰ ਦਾ ਹੁਕਮ। ਅਸੀਂ ਅਗਰ ਜਪ ਕਰਦੇ ਹਾਂ, ਖਿਆਲ ਕਰਦੇ ਹਾਂ, ਸਮੇਟਣ ਦੀ ਕੋਸ਼ਿਸ਼, ਆਪਣੇ ਸਤਿਗੁਰ ਦੇ ਵਿੱਚ ਨਿਸ਼ਚ ਹੋਣ ਦੀ ਕੋਸ਼ਿਸ਼ ਕਰਦੇ ਹਾਂ, ਉਸ ਦਾ ਸਿਰਫ ਇੱਕੋ ਹੀ ਅਰਥ ਰਹਿ ਜਾਂਦਾ ਹੈ ਕਿ ਅਸੀਂ ਆਪਣੇ ਗੁਰੂ ਦਾ ਹੁਕਮ ਮੰਨ ਰਹੇ ਹਾਂ। ਬਸ ਸਿਰਫ ਹੁਕਮ, ਹੁਕਮ ਹੀ ਹੁਕਮ ਹੈ। ਇਹ ਸ੍ਰਿਸ਼ਟੀ ਸਾਰੀ ਕਿਸ ਤਰ੍ਹਾਂ ਚੱਲ ਰਹੀ ਹੈ, ਕਿਆ ਜੜ ਕਿਆ ਚੇਤਨ, ਵਿਚਾਰ ਕਰਕੇ ਦੇਖੋ ਕਿਸ ਨਿਸ਼ਚਿਤ ਰੂਪ ਦੇ ਨਾਲ, ਕਿਸ ਸਮੇਂ ਅਨੁਸਾਰ, ਪਲ ਪਲ ਹਰ ਪਲ ਉਹ ਆਪਣੇ ਹੁਕਮ ਦੇ ਵਿੱਚ ਮਸਤ ਨੇ। ਯਾਨੀ ਕਿ ਹੁਕਮ ਹੀ ਇਸ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ ਔਰ ਹੁਕਮ ਹੀ ਇਹ ਸਾਰੀ ਸ੍ਰਿਸ਼ਟੀ ਨੂੰ ਖਤਮ ਕਰ ਦਿੰਦਾ ਹੈ। ਯਾਨੀ ਪਰਲੇ ਕੀ ਹੈ, ਮਹਾਂਪਰਲੇ ਕੀ ਹੈ? ਹੁਕਮ ਦਾ ਨਿਕਲ ਜਾਣਾ। ਹੁਕਮ ਕੀ ਹੈ? ਹੁਕਮ ਕੋਈ ਜ਼ੁਬਾਨੀ ਹੁਕਮ ਨਹੀਂ ਹੈ। ਇਸ ਦੇਹ ਦੇ ਵਿੱਚ ਆ ਕਰਕੇ ਸਤਿਗੁਰ ਜਦੋਂ ਹੁਕਮ ਕਰਦੇ ਨੇ, ਅਸਲ ਹੁਕਮ ਕੀ ਹੈ? ਸ਼ਬਦ ਹੁਕਮ ਕਰ ਰਿਹਾ ਹੈ, ਪ੍ਰਕਾਸ਼ ਹੁਕਮ ਕਰ ਰਿਹਾ ਹੈ। ਅਗਰ ਅਸੀਂ ਉਸ ਸ਼ਬਦ ਜਾਂ ਪ੍ਰਕਾਸ਼ ਨੂੰ ਮਿਲਣਾ ਚਾਹੁੰਦੇ ਹਾਂ ਤੇ ਕਿਸ ਤਰੀਕੇ ਦੇ ਨਾਲ ਮਿਲ ਸਕਦੇ ਹਾਂ? ਗੁਰਮਤ ਕੀ ਕਹਿੰਦੀ ਹੈ? ਗੁਰਮਤ ਕੀ ਹੈ? ਸਭ ਤੋਂ ਪਹਿਲਾਂ ਸੰਤਾਂ ਦੀ ਜੋ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਅਸੀਂ ਕਹਿੰਦੇ ਹਾਂ, ਇਹਨੂੰ ਗੁਰੂ ਕਿਉਂ ਕਿਹਾ ਗਿਆ ਹੈ? ਗ੍ਰੰਥ ਹੈ, ਗ੍ਰੰਥਾਂ ਦੇ ਵਿੱਚ ਕੀ ਹੈ? ਬਾਣੀ। ਪੂਰਨ ਸਤਿਗੁਰ ਜਦੋਂ ਆਉਂਦੇ ਨੇ, ਉਹਨਾਂ ਦੇ ਮੁਖਾਰ ਵਿੱਚ ਜੋ ਕੁਝ ਤਰੰਗਾਂ ਨਿਕਲਦੀਆਂ, ਜਿਹੜੇ ਲਫ਼ਜ਼ ਬਣ ਕਰਕੇ ਇਸ ਜਗਤ ਦੇ ਵਿੱਚ ਵਿਆਪਤ ਹੁੰਦੀਆਂ ਨੇ, ਉਹਨਾਂ ਵਿੱਚ ਜੋ ਹੁਕਮ ਹੁੰਦਾ ਹੈ, ਜੋ ਨਿਰਦੇਸ਼ ਹੁੰਦਾ ਹੈ, ਉਹਨੂੰ ਲਿਖ ਲਿਆ ਜਾਂਦਾ ਹੈ, ਰਿਕਾਰਡ ਕਰ ਲਿਆ ਜਾਂਦਾ ਹੈ। ਅਗਰ ਲਿਖ ਕਰਕੇ ਉਸ ਨੂੰ ਇਕੱਠਾ ਕਰ ਲਿਆ, ਇੱਕ ਸੰਕਲਿਤ ਲਫ਼ਜ਼ ਨੇ ਜਿਨ੍ਹਾਂ ਨੂੰ ਅਸੀਂ ਗ੍ਰੰਥ ਕਹਿ ਦਿੰਦੇ ਹਾਂ, ਫਿਰ ਉਸ ਨੂੰ ਗੁਰੂ ਦੀ ਸੰਗਿਆ ਕਿਉਂ ਦਿੱਤੀ ਗਈ? ਗੁਰੂ ਦਾ ਭਾਵ ਗੁਰੂ ਸਾਹਿਬਾਂ ਨੇ ਸਪਸ਼ਟ ਕੀਤਾ ਹੈ ਕਿ ਪ੍ਰਕਾਸ਼ ਦੇਣ ਵਾਲਾ, ਯਾਨੀ ਅੰਧਕਾਰ ਨੂੰ ਦੂਰ ਕਰਨ ਵਾਲਾ, ਰਸਤਾ ਦਿਖਾਉਣ ਵਾਲਾ, ਯਾਨੀ ਕਿ ਜੋ ਰਸਤਾ ਦਿਖਾਉਂਦਾ ਹੈ ਉਸ ਨੂੰ ਅਸੀਂ ਗੁਰੂ ਕਹਿੰਦੇ ਹਾਂ। ਯਾਨੀ ਕਿ ਗੁਰੂ ਗ੍ਰੰਥ ਸਾਹਿਬ ਦਾ ਭਾਵ ਕੀ ਹੈ? ਇਸ ਗ੍ਰੰਥ ਦੇ ਵਿੱਚ, ਇਸ ਪੋਥੀ ਦੇ ਵਿੱਚ, ਇਸ ਬਾਣੀ ਦੇ ਵਿੱਚ ਕੀ ਦੱਸਿਆ ਗਿਆ ਹੈ? ਇੱਕ ਰਸਤਾ ਦਿਖਾਇਆ ਗਿਆ ਅੰਧਕਾਰ ਨੂੰ ਦੂਰ ਕਰਨ ਦਾ। ਅਗਰ ਅਸੀਂ ਉਸ ਰਸਤੇ ਦੇ ਉੱਪਰ ਚੱਲਦੇ ਹਾਂ, ਖਾਲੀ ਰੱਟਦੇ ਰਵਾਂਗੇ ਇਸ ਹੁਕਮ ਨੂੰ, ਤੇ ਹੁਕਮ ਨੂੰ ਰੱਟ ਕਰਕੇ ਇਸ ਜੀਵਾਤਮਾ ਦਾ ਉਧਾਰ ਨਹੀਂ ਹੋ ਸਕਦਾ। ਅੱਜ ਤੱਕ ਅਸੀਂ ਉਧਾਰ ਨਹੀਂ ਕਰ ਸਕੇ। ਹਰ ਧਰਮ, ਯਾਨੀ ਕਿ ਜੋ ਵੀ ਧਰਮ ਅਸੀਂ ਬਣਾਇਆ ਹੈ, ਜੋ ਵੀ ਮਤ ਚਲਾਇਆ ਹੈ, ਸਾਰਿਆਂ ਨੇ ਇਹ ਗ੍ਰੰਥਾਂ ਦੀ ਪੋਥੀਆਂ ਦਾ ਪਾਠ ਕੀਤਾ ਹੈ ਔਰ ਉਹਨਾਂ ਨੇ ਇਹਨਾਂ ਸ਼ਲੋਕਾਂ ਨੂੰ ਰਟਿਆ ਹੈ। ਸਦੀਆਂ ਤੋਂ ਵੀ ਇਹ ਸਭ ਕੰਮ ਹੁੰਦੇ ਆ ਰਹੇ ਨੇ, ਪਰ ਅੱਜ ਤੱਕ ਅਸੀਂ ਉਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕੇ। ਕਿਉਂ? ਕਿਉਂਕਿ ਅਸੀਂ ਸਿਰਫ ਰਟਦੇ ਰਹੇ ਹਾਂ, ਕਦੀ ਉਸ ਦੇ ਉੱਪਰ ਅਮਲ ਨਹੀਂ ਕੀਤਾ। ਅਗਰ ਅਸੀਂ ਇਸ ਮਾਰਗ ਦੇ ਉੱਪਰ ਚੱਲ ਪਈਏ, ਯਾਨੀ ਰਟਨ ਤੋਂ ਅਮਲ ਦਾ ਭਾਵ ਹੈ ਮਾਰਗ ਦੇ ਉੱਪਰ ਚੱਲਣਾ। ਗੁਰੂ ਇਸ ਕਰਕੇ ਕਿਹਾ ਕਿਉਂਕਿ ਇਸ ਬਾਣੀ ਨੇ ਸਾਨੂੰ ਰਸਤਾ ਦਿਖਾਉਣਾ ਹੈ, ਰਸਤਾ ਦਿਖਾ ਰਹੀ ਹੈ, ਰਸਤਾ ਦੱਸ ਰਹੀ ਹੈ, ਔਰ ਅਸੀਂ ਉਸ ਰਸਤੇ ਤੇ ਚੱਲੇ ਨਹੀਂ। ਅਗਰ ਅਸੀਂ ਉਸ ਰਸਤੇ ਤੇ ਚੱਲ ਜਾਂਦੇ ਤੇ ਜ਼ਰੂਰੀ ਗੱਲ ਹੈ ਕਿ ਅਸੀਂ ਇਸ ਜੀਵਾਤਮਾ ਦਾ ਉਧਾਰ ਕਰ ਲੈਂਦੇ। ਹੁਣ ਗੁਰਮਤ ਕੀ ਕਹਿੰਦੀ ਹੈ? ਪੋਥੀ ਕੀ ਕਹਿੰਦੀ ਹੈ? ਸਭ ਤੋਂ ਪਹਿਲਾ ਭਾਵ ਹੈ ਇਸ ਗ੍ਰੰਥ ਦਾ ਕੀ ਹੈ? ਇੱਕ ਓਮਕਾਰ। ਇੱਕ ਯਾਨੀ ਓਮਕਾਰ। ਓਮਕਾਰ ਕੌਣ ਹੈ? ਉਹ ਪਰਮਾਤਮਾ ਜੋ ਹੈ ਉਸ ਪਰਮਾਤਮਾ ਨੂੰ ਯਾਦ ਕਰਨ ਵਾਸਤੇ ਰਿਸ਼ੀਆਂ ਮੁਨੀਆਂ ਨੇ ਸੰਤਾਂ ਮਹਾਤਮਾ ਨੇ ਉਸਦਾ ਇੱਕ ਨਾਮ ਰੱਖ ਦਿੱਤਾ ਉਸਦਾ ਨਾਮ ਰੱਖਿਆ ਉਹਨਾਂ ਨੇ ਓਂਕਾਰ ਕਿਸੇ ਨੇ ਓਮ ਕਹਿਤਾ ਕਿਸੇ ਨੇ ਸੌਂਗ ਕਹਿਤਾ ਕਿਸੇ ਨੇ ਸਤਨਾਮ ਕਹਿਤਾ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਓਂਕਾਰ ਕਹਿ ਕਰਕੇ ਪੁਕਾਰਿਆ ਓਂਕਾਰ ਦੀ ਸੰਗਿਆ ਦਾ ਭਾਵ ਕੀ ਹੈ ਕਿ ਇਹ ਸ੍ਰਿਸ਼ਟੀ ਇੱਕ ਨੂਰ ਤੇ ਸਭ ਜਗ ਉਪਜਿਆ ਇੱਕ ਨੂਰ ਤੋਂ ਇੱਕ ਓਂਕਾਰ ਤੋਂ ਇਹ ਸਾਰੀ ਜਗਤ ਦੀ ਉਤਪਤੀ ਹੈ ਕਿਆ ਜੜ ਕਿਆ ਚੇਤਨ ਸਭ ਇਸੀ ਵਿਚੋਂ ਆਏ ਨੇ ਉਹ ਸਾਰਿਆਂ ਨੇ ਇਸੀ ਦੇ ਵਿਚ ਖਤਮ ਹੋ ਜਾਣਾ ਹੈ ਹੁਣ ਵਿਚਾਰ ਕਰਕੇ ਦੇਖੋ ਉਸ ਦੇ ਨਾਲ ਗੁਰੂ ਸਾਹਿਬਾਂ ਨੇ ਏਕਮ ਲਗਾਤਾ ਏਕਮ ਦਾ ਭਾਵ ਕੀ ਹੈ ਗੁਰਮਤ ਕਹਿੰਦੀ ਹੈ ਕਿ ਇਸ ਓਂਕਾਰ ਦੇ ਨਾਲ ਮਿਲ ਕਰਕੇ ਅਸੀਂ ਇੱਕ ਹੋਣਾ ਹੈ ਹੁਣ ਅਗਰ ਇਹ ਉਪਦੇਸ਼ ਸਾਰੀ ਸ੍ਰਿਸ਼ਟੀ ਵਾਸਤੇ ਹੈ ਤੇ ਕਿਆ ਪਰਿੰਦੇ ਕਿਆ ਪਸ਼ੂ ਇਹ ਚਾਹ ਕਰਕੇ ਵੀ ਉਸ ਓਂਕਾਰ ਦੇ ਨਾਲ ਮਿਲ ਨਹੀਂ ਸਕਦੇ ਹਰ ਇੱਕ ਦੇ ਅੰਦਰ ਇਹ ਓਂਕਾਰ ਮੌਜੂਦ ਹੈ ਪਰ ਅਸੀਂ ਉਸ ਨੂੰ ਪ੍ਰਾਪਤ ਨਹੀਂ ਕਰ ਸਕਦੇ ਅਸੀਂ ਪ੍ਰਾਪਤ ਕਦੋਂ ਕਰ ਸਕਦੇ ਹਾਂ ਜਦੋਂ ਅਸੀਂ ਮਨੁੱਖੇ ਜਨਮ ਦੇ ਵਿਚ ਆਉਂਦੇ ਹਾਂ ਇਸ ਤੋਂ ਵਿਚਾਰ ਕਰਕੇ ਦੇਖੋ ਕਿ ਮਨੁੱਖਾ ਜਨਮ ਕਿਤਨਾ ਕੀਮਤੀ ਹੈ ਸਿਰਫ ਮਨੁੱਖੇ ਜਨਮ ਦੇ ਵਿਚ ਇਸ ਓਂਕਾਰ ਦੀ ਪ੍ਰਾਪਤੀ ਹੈ ਔਰ ਇਸ ਦੇ ਨਾਲ ਮਿਲ ਕਰਕੇ ਅਸੀਂ ਇੱਕ ਹੋਣਾ ਹੈ ਉਸ ਤੋਂ ਬਾਅਦ ਸਵਾਲ ਕਰਦੇ ਨੇ ਕਿ ਓਂਕਾਰ ਕੀ ਹੈ ਓਂਕਾਰ ਇੱਕ ਗੁਣ ਹੈ ਉਸ ਸਤ ਪੁਰਸ਼ ਦਾ ਉਸ ਅਕਾਲ ਪੁਰਸ਼ ਦਾ ਉਸ ਨੂੰ ਕੀ ਕਹਿ ਕੇ ਪੁਕਾਰਦੇ ਨੇ ਅੱਗੇ ਕਹਿੰਦੇ ਨੇ ਸਤ ਨਾਮ ਉਹ ਸਤ ਹੈ ਕਿਉਂਕਿ ਉਸਨੇ ਰਹਿਣਾ ਹੈ ਜਿਹੜਾ ਬਦਲ ਜਾਂਦਾ ਹੈ ਜਿਹੜਾ ਮੁਕਰ ਜਾਂਦਾ ਆਪਣੀ ਜ਼ਬਾਨ ਤੋਂ ਉਸ ਨੂੰ ਅਸੀਂ ਝੂਠਾ ਕਹਿੰਦੇ ਹਾਂ ਇਹ ਸੱਚ ਹੈ ਇਹ ਨਿਸ਼ਚਿਤ ਅਟਲ ਹੈ ਇਸ ਕਰਕੇ ਇਸ ਨੂੰ ਸਤਨਾਮ ਕਿਹਾ ਹੈ ਕਰਤਾ ਪੁਰਖ ਕਰਤਾ ਹੈ ਯਾਨੀ ਸਾਰੀ ਸ੍ਰਿਸ਼ਟੀ ਦੀ ਕਰਤਾ ਰਚਨਾ ਰਚਨ ਵਾਲਾ ਹੈ ਪੁਰਖ ਹੈ ਪੁਰਖ ਦਾ ਕੀ ਭਾਵ ਹੈ ਕਿ ਉਹ ਕਿਸੇ ਕੋ ਲੈ ਕਰਕੇ ਵਸਤੂਆਂ ਇਸ ਦੀ ਰਚਨਾ ਨਹੀਂ ਕਰਨਾ ਇਹ ਸਾਰੀ ਸਮਰੱਥਾ ਉਸ ਦੇ ਅੰਦਰ ਹੈ ਕਰਤਾ ਪੁਰਖ ਨਿਰਭਉ ਨਿਰਭੈ ਨਿਰਭਉ ਕਿਸੇ ਦਾ ਡਰ ਨਹੀਂ ਡਰ ਕਿਉਂ ਨਹੀਂ ਕਿਉਂਕਿ ਉਸਦੇ ਮੁਕਾਬਲੇ ਚ ਕੋਈ ਹੈ ਹੀ ਨਹੀਂ ਸਾਰੀ ਰਚਨਾ ਉਸਦੀ ਆਪਣੀ ਰਚਾਈ ਹੋਈ ਹੈ ਫਿਰ ਭੈ ਕਿਸ ਦਾ ਨਿਰਵੈਰ ਉਸ ਨੂੰ ਕਿਸੇ ਦੇ ਨਾਲ ਵੈਰ ਨਹੀਂ ਉਹ ਸਾਰੀ ਰਿਜਕ ਦੇ ਰਿਹਾ ਸਾਰੇ ਜੀਵ ਜੰਤੂਆਂ ਨੂੰ ਦੇ ਰਿਹਾ ਕੋਈ ਉਸ ਨੂੰ ਪੂਜੇ ਜਾਂ ਨਾ ਪੂਜੇ ਮਨੁੱਖੇ ਜਨਮ ਦੀ ਕੀ ਗੱਲ ਹੈ ਪੰਛੀ ਪਰਿੰਦਿਆਂ ਨੂੰ ਲੈ ਲਓ ਕੀੜੇ ਮਕੌੜਿਆਂ ਨੂੰ ਲੈ ਲਓ ਉਹਨਾਂ ਨੂੰ ਕੋਈ ਸਮਝ ਹੀ ਨਹੀਂ ਉਹ ਕਿਹੜੀ ਵਿਰਤੀ ਦੇ ਅਨੁਸਾਰ ਕਰਮਾਂ ਦੀ ਵਿਰਤੀ ਅਨੁਸਾਰ ਕਰਮ ਕਰ ਰਹੇ ਨੇ ਫਿਰ ਉਹ ਪਰਮਾਤਮਾ ਦੇ ਬਾਰੇ ਕਿਸ ਤਰ੍ਹਾਂ ਜਾਣ ਸਕਦੇ ਨੇ ਪਰਮਾਤਮਾ ਨੂੰ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਨੇ ਤੇ ਕਿਆ ਉਸ ਨੂੰ ਉਸ ਦੇ ਨਾਲ ਵੈਰ ਹੈ ਕਿਆ ਉਹਨਾਂ ਨੂੰ ਰਿਜਕ ਨਹੀਂ ਦੇ ਰਿਹਾ ਅਸੀਂ ਉਸ ਨੂੰ ਪੂਜੀਏ ਜਾਂ ਨਾ ਪੂਜੀਏ ਇਹ ਪੂਜਣ ਦੀ ਸਾਨੂੰ ਲੋੜ ਹੈ ਇਹ ਆਰਾਧਨਾ ਦੀ ਸਾਨੂੰ ਲੋੜ ਹੈ ਉਸ ਪਰਮਾਤਮਾ ਨੂੰ ਲੋੜ ਨਹੀਂ ਇਸ ਕਰਕੇ ਉਹ ਨਿਰਵੈਰ ਹੈ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਨ ਅਕਾਲ ਦਾ ਕੀ ਭਾਵ ਹੈ ਉਹ ਕਾਲ ਦੀ ਸੀਮਾ ਤੋਂ ਪਰੇ ਹੈ ਕਾਲ ਤੋਂ ਰਹਿਤ ਹੈ ਕਾਲ ਦਾ ਪ੍ਰਭਾਵ ਉਹਦੇ ਉੱਤੇ ਨਹੀਂ ਹੈ ਉਸ ਤੋਂ ਬਾਅਦ ਕਹਿੰਦੇ ਨੇ ਮੂਰਤ ਮੂਰਤ ਦਾ ਕੀ ਭਾਵ ਕੋਈ ਪੱਥਰ ਦੀ ਮੂਰਤ ਨਹੀਂ ਹੈ ਅਕਾਲ ਕਹਿ ਕਰਕੇ ਅਸੀਂ ਇਹ ਨਾ ਸਮਝਣ ਲੱਗ ਜਾਈਏ ਕਿ ਉਸਦਾ ਅਸਤਿਤਵ ਨਹੀਂ ਹੈ ਉਸਦਾ ਅਸਤਿਤਵ ਹੈ ਕਿਆ ਜੜ ਕਿਆ ਚੇਤਨ ਹਰ ਇੱਕ ਦੇ ਅੰਦਰ ਉਹ ਮੌਜੂਦ ਹੈ ਇਸ ਕਰਕੇ ਉਸਦੀ ਮੂਰਤ ਹੈ ਪਰ ਉਸਦੀ ਮੂਰਤ ਬਣਾਈ ਨਹੀਂ ਜਾ ਸਕਦੀ ਉਹ ਗੁਣਾਂ ਦੇ ਨਾਲ ਆਵਾਜ਼ ਔਰ ਪ੍ਰਕਾਸ਼ ਦੇ ਗੁਣ ਦੇ ਨਾਲ ਸਾਰੀ ਸ੍ਰਿਸ਼ਟੀ ਦੇ ਵਿਚ ਵਿਆਪਤ ਹੈ ਅਜੂਨੀ ਸਾਹਿਬੰਗ ਅਜੂਨੀ ਯਾਨੀ ਜੂਨਾਂ ਦੇ ਵਿਚ ਨਹੀਂ ਆਉਂਦਾ ਉਸ ਨੂੰ ਜੂਨ ਦੇ ਵਿਚ ਕੈਦ ਨਹੀਂ ਕੀਤਾ ਜਾ ਸਕਦਾ ਜਿਹੜੇ ਵੀ ਰਿਸ਼ੀ ਮੁਨੀ ਆਏ ਅਵਤਾਰ ਆਏ ਗੁਰੂ ਨਾਨਕ ਸਾਹਿਬ ਵੀ ਆਏ ਨੇ ਤੇ 9 ਮਹੀਨੇ ਮਾਂ ਦੇ ਪੇਟ ਦੇ ਵਿਚ ਜਾ ਕਰਕੇ ਉਹਨਾਂ ਨੇ ਜਨਮ ਲਿਆ ਤੇ ਉਹ ਪਰਮਾਤਮਾ ਨਹੀਂ ਹੋ ਸਕਦੇ ਪਰਮਾਤਮਾ ਦੇ ਭੇਜੇ ਹੋਏ ਪੀਰ ਪੈਗੰਬਰ ਹੋ ਸਕਦੇ ਨੇ ਉਹਨਾਂ ਦੀ ਤਾਕਤ ਉਹਨਾਂ ਦਾ ਹੁਕਮ ਲੈ ਕੇ ਆਉਣ ਵਾਲੀ ਕੋਈ ਜੀਵਾਤਮਾ ਹੋ ਸਕਦੀ ਹੈ ਪਰ ਉਹ ਪਰਮਾਤਮਾ ਨਹੀਂ ਹੋ ਸਕਦਾ ਕਿਉਂ ਕਿਉਂਕਿ ਉਹ ਜੂਨੀ ਹੈ ਸਹਿਭੰਗ ਸਹਿਭੰਗ ਦਾ ਭਾਵ ਹੈ ਕਿ ਉਸ ਦੀ ਉਤਪਤੀ ਜਿਹੜੀ ਹੈ ਆਪਣੇ ਆਪ ਤੋਂ ਹੈ ਉਸ ਦੀ ਉਤਪਤੀ ਕਿਸੇ ਹੋਰ ਤੋਂ ਨਹੀਂ ਹੈ ਕਿਸੇ ਹੋਰ ਤਰੀਕੇ ਦੇ ਨਾਲ ਉਹ ਪੈਦਾ ਨਹੀਂ ਹੋਇਆ ਆਪਣੀ ਮੋਜ ਦੇ ਵਿੱਚ ਉਹ ਮਸਤ ਹੈ ਓਂਕਾਰਾ ਪਾ ਕੇ ਉਸਨੇ ਇਸ ਜੀਵਾਤ ਇਹ ਸਾਰੀ ਸ੍ਰਿਸ਼ਟੀ ਜੜ ਔਰ ਚੇਤਨ ਦੀ ਜੋ ਹੈ ਰਚਨਾ ਕੀਤੀ ਹੈ ਉਸ ਤੋਂ ਬਾਅਦ ਗੁਰਮਤ ਕੀ ਕਹਿੰਦੀ ਹੈ ਗੁਰਪ੍ਰਸ਼ਾਦ ਗੁਰੂ ਕੌਣ ਹੈ ਪ੍ਰਕਾਸ਼ ਵਾਲੀ ਆਵਾਜ਼ ਉਸ ਪ੍ਰਕਾਸ਼ ਵਾਲੀ ਆਵਾਜ਼ ਦੀ ਅਗਰ ਰਹਿਮਤ ਹੋਵੇ ਉਸ ਦੀ ਕਿਰਪਾ ਹੋਵੇ ਤੇ ਤਾਂ ਹੀ ਜਾ ਕਰਕੇ ਇਸ ਜੀਵਾਤਮਾ ਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਕੌਣ ਹੈ ਆਵਾਜ਼ ਔਰ ਪ੍ਰਕਾਸ਼ ਕਰਮ ਹੋਵੇ ਤਾਂ ਸਤਿਗੁਰ ਮਿਲਾਏ ਸੇਵਾ ਸੁਰਤ ਸ਼ਬਦ ਚਿਤ ਲਾਏ ਯਾਨੀ ਵਿਚਾਰ ਕਰਕੇ ਦੇਖੋ ਅਗਰ ਕਰਮ ਹੋਣਗੇ ਤੇ ਸਤਪੁਰਸ਼ ਤੋਂ ਹੁਕਮ ਪ੍ਰਾਪਤ ਹੋਏਗਾ ਇਹ ਗੁਰੂ ਕਿਸ ਦਾ ਹੈ ਇਹ ਗੁਰੂ ਕੌਣ ਹੈ ਇਹ ਸਤਪੁਰਸ਼ ਪਹਿਲਾ ਗੁਰੂ ਜੋ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਹੈ ਸੰਤ ਮਤ ਵਿਚ ਉਹ ਅਕਾਲ ਪੁਰਸ਼ ਦੀ ਤਰਫ਼ ਇਸ਼ਾਰਾ ਹੈ ਅਕਾਲ ਪੁਰਸ਼ ਦੀ ਅਗਰ ਕਿਰਪਾ ਹੋਏਗੀ ਯਾਨੀ ਕਿ ਕਰਮ ਸਾਡੇ ਜੁੜਨਗੇ ਤੇ ਸਾਨੂੰ ਸਤਿਗੁਰ ਦੀ ਪ੍ਰਾਪਤੀ ਹੋਏਗੀ ਸਤਿਗੁਰੂ ਵੀ ਕਿਹੜਾ ਪ੍ਰਕਾਸ਼ ਔਰ ਆਵਾਜ਼ ਵਾਲਾ ਦੇਹ ਵਾਲਾ ਨਹੀਂ ਦੇਹ ਵਾਲੇ ਤੇ ਗੁਰੂ ਇਸ ਜਗਤ ਵਿਚ ਬਹੁਤ ਸਾਰੇ ਨੇ ਅਸੀਂ ਸਕੂਲਾਂ ਕਾਲਜਾਂ ਚ ਪੜ੍ਹਦੇ ਹਾਂ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ ਯਾਨੀ ਕਿਸੇ ਵੀ ਰੂਪ ਦੇ ਵਿਚ ਅਗਰ ਟੀਚਰ ਸਾਨੂੰ ਮਿਲਦਾ ਤੇ ਅਸੀਂ ਉਹਦੇ ਕੋਲ ਸਿੱਖਿਆ ਪ੍ਰਾਪਤ ਕਰਦੇ ਹਾਂ ਪਰ ਜਦੋਂ ਰੂਹਾਨੀਅਤ ਦੀ ਗੱਲ ਆਉਂਦੀ ਹੈ ਤੇ ਉਸ ਲਈ ਅਸੀਂ ਹੱਥ ਜੋੜ ਕਰਕੇ ਬੈਠ ਜਾਂਦੇ ਹਾਂ ਕਿ ਸਾਨੂੰ ਦਾੜੀ ਵਾਲਾ ਗੁਰੂ ਚਾਹੀਦਾ ਕਿਸੇ ਨੂੰ ਮੁੰਡਿਆਂ ਦਾ ਗੁਰੂ ਚਾਹੀਦਾ ਕਿਸੇ ਨੂੰ ਮੁਕਟ ਬੰਧਿਆ ਦਾ ਗੁਰੂ ਚਾਹੀਦਾ ਹੁਣ ਵਿਚਾਰ ਕਰਕੇ ਦੇਖ ਲਓ ਇਹ ਸਾਰੇ ਗੁਰੂ ਕਿਸ ਨੇ ਪੈਦਾ ਕੀਤੇ ਇਹ ਸਾਰੇ ਮਨ ਨੇ ਪੈਦਾ ਕੀਤੇ ਇਹ ਮਨ ਦੇ ਗੁਰੂ ਨੇ ਔਰ ਅਸੀਂ ਮਨ ਦੇ ਅਧੀਨ ਹਾਂ ਮਨ ਸਾਡਾ ਗੁਰੂ ਹੈ ਅਸੀਂ ਮਨ ਮਤ ਵਿਚ ਹਾਂ ਔਰ ਅਸੀਂ ਕਹਿੰਦੇ ਹਾਂ ਗੁਰੂ ਮਤ ਵਿਚ ਹਾਂ ਅਸੀਂ ਗੁਰੂ ਦੇ ਹੁਕਮ ਵਿਚ ਚੱਲਦੇ ਹਾਂ ਹੁਣ ਪਹਿਲੇ ਮੂਲ ਮੰਤਰ ਵਿਚ ਗੁਰੂ ਸਾਹਿਬਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਪਰਮਾਤਮਾ ਨੂੰ ਅਗਰ ਮਿਲਣਾ ਚਾਹੁੰਦੇ ਹਾਂ ਉਸ ਦੇ ਨਾਲ ਮਿਲ ਕਰਕੇ ਇੱਕ ਹੋਣਾ ਚਾਹੁੰਦੇ ਹਾਂ ਤੇ ਉਹ ਸਿਰਫ ਮਨੁੱਖੇ ਜਨਮ ਵਿਚ ਮਿਲਦਾ ਹੈ ਮਨੁੱਖੇ ਜਨਮ ਵਿਚ ਕਦੋਂ ਮਿਲਦਾ ਹੈ ਜਦੋਂ ਸਤਪੁਰਸ਼ ਦੀ ਆਗਿਆ ਹੁੰਦੀ ਹੈ ਉਸ ਦੀ ਕਿਰਪਾ ਹੁੰਦੀ ਹੈ ਤਾਂ ਹੀ ਜਾ ਕਰਕੇ ਕਰਮ ਬਣਦੇ ਨੇ ਔਰ ਇਸ ਜੀਵਾਤਮਾ ਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਹੁਣ ਵਿਚਾਰ ਕਰਕੇ ਦੇਖੋ ਅਸੀਂ ਗੁਰੂ ਦੀ ਸ਼ਰਨ ਵਿਚ ਵੀ ਚਲੇ ਜਾਂਦੇ ਹਾਂ ਗੁਰੂ ਕੋਲ ਵੀ ਜਾਂਦੇ ਹਾਂ ਪਰ ਕਦੇ ਉਸ ਦਾ ਹੁਕਮ ਨਹੀਂ ਮੰਨਦੇ ਕਦੇ ਉਹਨਾਂ ਦੇ ਜਦੋਂ ਤੋਂ ਇਹ ਸ੍ਰਿਸ਼ਟੀ ਰਚੀ ਗਈ ਹੈ, ਕਿਆ ਤਦ ਤੋਂ ਹੁਕਮ ਨਹੀਂ ਚੱਲ ਰਿਹਾ, ਕਿਆ ਗੁਰੂ ਨਹੀਂ ਚੱਲ ਰਹੇ? ਇਸ ਸ੍ਰਿਸ਼ਟੀ ਦੇ ਵਿਚ ਸ਼ਬਦ ਜੋ ਹੈ ਆਧਾਰ ਹੈ, ਜੜ ਔਰ ਚੇਤਨ ਦਾ, ਆਦਿ ਤੋਂ ਸ਼ੁਰੂ ਹੈ, ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਗੁਰੂ ਗ੍ਰੰਥ ਸਾਹਿਬ ਨੇ ਕਿਹਾ। ਸਾਰੀ ਸ੍ਰਿਸ਼ਟੀ ਨੇ ਖਤਮ ਹੋ ਜਾਣਾ, ਪਰ ਇਸ ਗੁਰੂ ਨੇ ਜੋ ਆਦਿ ਤੋਂ ਮੌਜੂਦ ਹੈ, ਜੁਗਾਦ ਤੋਂ ਮੌਜੂਦ ਹੈ, ਹੁਣ ਵੀ ਹੈ ਔਰ ਅੱਗੇ ਵੀ ਰਹਿਣਾ, ਇਹ ਹੀ ਨਿਯਮ ਹੈ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ। ਨਾ ਕੋਈ ਹੋਰ ਵਿਧੀ ਹੈ, ਨਾ ਕੋਈ ਨਿਯਮ ਹੈ, ਅਸੀਂ ਜਿਹੜੇ ਨਿਯਮ ਬਣਾ ਰਹੇ ਹਾਂ, ਜਿਸ ਤਰੀਕਿਆਂ ਦੇ ਨਾਲ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਇਹ ਮਨ ਗੁਰੂ ਹੈ। ਮਨ ਸਾਨੂੰ ਇਸ ਤਰੀਕਿਆਂ ਦੇ ਨਾਲ ਲਗਾ ਕਰਕੇ, ਕਰਮ ਕਾਂਡਾ ਚ ਫਸਾ ਕਰਕੇ, ਇਸ ਪਰਮਾਤਮਾ ਨੂੰ ਮਿਲਾਉਣ ਦੀ ਜੋ ਕੋਸ਼ਿਸ਼ ਕਰਾ ਰਿਹਾ, ਇਹ ਕਦੇ ਵੀ ਅਸੀਂ ਪਰਮਾਤਮਾ ਨੂੰ ਜੋ ਹੈ ਪ੍ਰਾਪਤ ਨਹੀਂ ਕਰ ਸਕਦੇ। ਹੁਣ ਵਿਚਾਰ ਕਰਕੇ ਦੇਖੋ, ਪਰਮਾਤਮਾ ਕਿਸ ਗੁਣ ਦੇ ਵਿਚ ਇਸ ਜਗਤ ਵਿਚ ਵਿਆਪਤ ਹੈ ਔਰ ਕਿਹੜੀ ਜਗ੍ਹਾ ਮਿਲਦਾ ਹੈ। ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕਰ ਦਿੱਤਾ ਕਿ ਇਸ ਦੀ ਪ੍ਰਾਪਤੀ ਜਿਹੜੀ ਹੈ ਸਿਰਫ ਮਨੁੱਖ ਜਨਮ ਵਿਚ ਹੋ ਸਕਦੀ ਹੈ। ਉਹ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋਏ ਸੰਗ ਸਮਾਈ। ਹੁਣ ਵਿਚਾਰ ਕਰਕੇ ਦੇਖੋ, ਅਗਲੀ ਤੁਕ ਵਿਚ ਕੀ ਉਪਦੇਸ਼ ਕਰਦੇ ਨੇ ਕਿ ਵਨ ਵਿਚ ਖੋਜਣ ਜਾ ਰਹੇ ਹਾਂ, ਕਿਆ ਉਹ ਵਨ ਦੇ ਵਿਚ ਹੈ? ਹੁਣ ਜੜ ਔਰ ਚੇਤਨ ਹਰ ਜਗ੍ਹਾ ਮੌਜੂਦ ਹੈ, ਪਰ ਮਿਲਦਾ ਕਿੱਥੇ ਹੈ? ਮਨੁੱਖੇ ਜਨਮ ਵਿਚ। ਉਹ ਕਹਿੰਦੇ ਨੇ ਉਹ ਤੇ ਹਰ ਵਕਤ, ਹਰ ਪਲ, ਹਰ ਘੜੀ, ਹਰ ਜਗ੍ਹਾ ਮੌਜੂਦ ਹੈ, ਉਹ ਤੇ ਸਦਾ ਹੀ ਤੇਰੇ ਨਾਲ ਹੈ। ਕਾਇਆ ਅੰਦਰ ਅੰਮ੍ਰਿਤਸਰ ਸਾਚਾ, ਉਹ ਅੰਮ੍ਰਿਤਸਰ, ਯਾਨੀ ਉਹਨੇ ਅੰਮ੍ਰਿਤਸਰ ਦਾ ਕੀ ਭਾਵ ਹੈ ਕਿ ਰਹਿਣ ਵਾਸਤੇ ਜਿਹੜੀ ਜਗ੍ਹਾ ਬਣਾਈ ਹੈ ਉਹ ਅੰਮ੍ਰਿਤ ਸਰੋਵਰ ਬਣਾਇਆ ਹੈ, ਉਹ ਕਿੱਥੇ ਹੈ? ਉਹ ਇਸ ਦੇਹ ਦੇ ਅੰਦਰ ਹੈ। ਇਸ ਦੇਹ ਦੇ ਅੰਦਰ ਹੀ ਜਾ ਕਰਕੇ ਸਾਨੂੰ ਪ੍ਰਾਪਤ ਹੋ ਸਕਦਾ ਹੈ। ਅਸੀਂ ਕਦੋਂ ਇਹਨੂੰ ਪ੍ਰਾਪਤ ਕਰਾਂਗੇ? ਜਦੋਂ ਇਸ ਦੇਹ ਦੇ ਅੰਦਰ ਜਾਵਾਂਗੇ। ਅਸੀਂ ਕਿੱਥੇ ਬੈਠੇ ਹਾਂ? ਇਸ ਦੇਹ ਤੋਂ ਬਾਹਰ ਬੈਠੇ ਹਾਂ। ਕਿਸ ਤਰੀਕੇ ਦੇ ਨਾਲ? ਨੌ ਦੁਆਰਾ ਦੇ ਜ਼ਰੀਏ। ਇਹ ਆਤਮਾ ਦੀ ਜੋ ਤਾਕਤ ਹੈ, ਖਿਆਲ ਜੋ ਹੈ, ਇਹ ਮਨ ਨੇ ਇਸ ਨੌ ਦੁਆਰਾ ਦੇ ਜ਼ਰੀਏ ਸਾਰੇ ਬ੍ਰਹਿਮੰਡ ਦੇ ਵਿਚ ਫੈਲਾਤਾ ਔਰ ਸਾਨੂੰ ਐਸਾ ਭਰਮ ਦੇ ਵਿਚ ਫਸਾਤਾ ਕਿ ਨਾ ਤੇ ਅਸੀਂ ਵਾਪਸ ਇਸ ਨੌ ਦੁਆਰਾ ਚੋਂ ਨਿਕਲ ਕਰਕੇ ਦਸਵੇਂ ਦੁਆਰ ਪਹੁੰਚਦੇ ਹਾਂ, ਜਿਸ ਜਗ੍ਹਾ ਪਰਮਾਤਮਾ ਹਰਿਮੰਦਰ ਉਹ ਅੰਮ੍ਰਿਤਸਰ ਮੌਜੂਦ ਹੈ, ਉੱਥੇ ਪਹੁੰਚਦੇ ਹਾਂ ਜਿੱਥੇ ਉਸ ਨੂੰ ਅਸੀਂ ਮਿਲ ਕਰਕੇ ਸਦਾ ਲਈ ਮੁਕਤ ਹੋ ਸਕਦੇ ਹਾਂ, ਉਹ ਨਾ ਹੀ ਸਾਨੂੰ ਅੱਜ ਤੱਕ ਪ੍ਰਾਪਤ ਹੋ ਸਕਿਆ। ਇਸ ਕਰਕੇ ਅਗਲੀ ਪੌੜੀ ਦੇ ਵਿਚ ਗੁਰੂ ਸਾਹਿਬਾਂ ਨੇ ਬਿਲਕੁਲ ਸਪਸ਼ਟ ਕੀਤਾ ਹੈ ਕਿ ਇਸ ਦੇਹ ਦੇ ਵਿਚ ਜਾ ਕਰਕੇ ਹੀ ਇਸ ਜੀਵਾਤਮਾ ਨੂੰ ਪ੍ਰਾਪਤ ਹੋ ਸਕਦਾ ਹੈ। ਔਰ ਦੇਹ ਦੇ ਵਿਚ ਵੀ ਕਿਹੜੀ ਜਗ੍ਹਾ? ਸਿਰਫ ਅੱਖਾਂ ਦੇ ਉੱਪਰ। ਅੱਖਾਂ ਦੇ ਤੱਲੇ ਜਿਹੜੇ ਪੰਜ ਚੱਕਰ ਨੇ, ਇਹ ਪੰਜ ਚੱਕਰ ਕੀ ਨੇ? ਬ੍ਰਹਿਮੰਡ ਦੇ 6 ਹਿੱਸੇ ਨੇ, ਉਹਨਾਂ ਨੂੰ ਅਸੀਂ 6 ਚੱਕਰ ਕਹਿ ਕਰਕੇ ਪੁਕਾਰਦੇ ਹਾਂ ਔਰ ਇਹਨਾਂ ਦਾ ਪਰਛਾਵਾਂ ਜੋ ਹੈ ਅੰਡ ਦੇ ਵਿਚ ਮਿਲਦਾ ਹੈ, ਯਾਨੀ ਕਿ ਤ੍ਰਿਲੋਕੀ ਦਾ ਜੋ ਨਿਚਲਾ ਹਿੱਸਾ ਹੈ ਜਿਸ ਨੂੰ ਸਹਿਜਦਾਰ ਹਜ਼ਾਰ ਰੋਸ਼ਨੀ ਦੀ ਬੱਤੀ ਦਾ ਅਸੀਂ ਜਗ੍ਹਾ ਕਹਿੰਦੇ ਹਾਂ, ਉਹਨੂੰ ਅਸੀਂ ਤ੍ਰਿਲੋਕੀ ਦਾ ਅੰਡਾ ਵੀ ਕਹਿੰਦੇ ਹਾਂ, ਉਸ ਦੇ ਵਿਚ ਇਸਦਾ ਪਰਛਾਵਾਂ ਮਿਲਦਾ ਹੈ ਔਰ ਇਸ ਪਰਛਾਵੇਂ ਦਾ ਪਰਛਾਵਾਂ ਇਸ ਦੇਹ ਦੇ ਵਿਚ ਯਾਨੀ ਪਿੰਡ ਦੇ ਵਿਚ ਮਿਲਦਾ ਹੈ ਔਰ ਇਸ ਪਿੰਡ ਦੇ ਵਿਚ ਜਿਹੜੇ 6 ਚੱਕਰ ਨੇ ਯਾਨੀ 5 ਚੱਕਰਾਂ ਦੇ ਵਿਚ ਤੇ ਸਿਰਫ ਕਾਲ ਔਰ ਉਸਦੇ ਅਵਤਾਰ ਮੌਜੂਦ ਨੇ, ਇਸ ਦੇਹ ਦੀ ਸੰਭਾਲ ਕਰਨ ਵਾਸਤੇ, ਰਚਨਾ ਕਰਨ ਵਾਸਤੇ ਔਰ ਇਸ ਨੂੰ ਖਤਮ ਕਰਨ ਵਾਸਤੇ। ਔਰ ਅਸੀਂ ਪੁਰਾਣੇ ਸਮੇਂ ਦੇ ਵਿਚ ਜਿਤਨੇ ਯੋਗੀ ਗਣ ਹੋਏ ਨੇ ਜਾਂ ਅਵਤਾਰ ਜਿਹੜੇ ਵੀ ਹੋਏ ਨੇ, ਉਹਨਾਂ ਨੇ ਇਹਨਾਂ 5 ਚੱਕਰਾਂ ਦੇ ਵਿਚ ਸਾਨੂੰ ਫਸਾ ਕਰਕੇ ਰੱਖਦਾ। ਕੋਈ ਵੀ ਅਗਰ ਬਹੁਤ ਹੀ ਭਾਗਸ਼ਾਲੀ ਹੋਇਆ 6ਵੇਂ ਚੱਕਰ ਤੇ ਅਗਰ ਪਹੁੰਚਿਆ ਵੀ, ਤੇ 6ਵੇਂ ਚੱਕਰ ਦੇ ਵਿਚ ਕੀ ਹੈ? ਸਹਿਸ ਹਜ਼ਾਰ ਦਰਜੇ ਦੀ ਜਿਹੜੀ ਬੱਤੀ ਹੈ, ਸਹਿਸ ਦਲ ਕਮਲ ਕਹਿੰਦੇ ਹੈ, ਉਹਦੇ ਹਜ਼ਾਰ ਦਰਜੇ ਦੀ ਬੱਤੀ ਇਤਨੀ ਲੁਭਾਵਨੀ ਹੈ। ਇਸ ਤਰੀਕੇ ਦੇ ਨਾਲ ਜਦੋਂ ਇਹ ਨੌ ਦੁਆਰਾ ਚੋਂ ਨਿਕਲ ਕਰਕੇ ਜੀਵਾਤਮਾ ਦਸਵੇਂ ਦੁਆਰ ਯਾਨੀ ਦਸਵਾਂ ਦੁਆਰ ਕੀ ਹੈ? ਸੁਸ਼ਮਨਾ ਨਾੜੀ ਹੈ ਜਿਸ ਨੂੰ ਕੁੰਡਲੀ ਦੇ ਜ਼ਰੀਏ ਬੰਦ ਕੀਤਾ ਗਿਆ ਹੈ। ਇਸ ਨੂੰ ਕੁੰਡਲੀ ਨੂੰ ਹਟਾ ਕਰਕੇ ਇਹ ਦੁਆਰ ਖੋਲਿਆ ਜਾਂਦਾ ਹੈ ਔਰ ਇਸ ਦੇ ਵਿਚ ਇਹ ਇਤਨਾ ਬਰੀਕ ਦੁਆਰ ਹੈ ਕਿ ਵਾਲ ਦਾ 6ਵਾਂ ਹਿੱਸਾ ਹੈ। ਇਤਨੇ ਬਰੀਕ ਦੁਆਰ ਦੇ ਵਿਚੋਂ ਇਹ ਜੀਵਾਤਮਾ ਨਿਕਲ ਕਰਕੇ ਜਦੋਂ ਅੰਦਰ ਜਾਂਦੀ ਹੈ, ਉਸ ਵੇਲੇ 1000 ਬੱਤੀ ਦੀ ਰੋਸ਼ਨੀ ਇਸ ਜੀਵਾਤਮਾ ਨੂੰ ਅਟ੍ਰੈਕਟ ਕਰਦੀ ਹੈ ਯਾਨੀ ਆਪਣੀ ਤਰਫ਼ ਖਿੱਚਦੀ ਹੈ। ਬੜਾ ਰੁਭਾਵਨਾ ਪ੍ਰਕਾਸ਼ ਹੈ ਔਰ ਬੜੀ ਸੁੰਦਰ ਆਵਾਜ਼। ਇਸ ਜਗ੍ਹਾ ਤੇ ਜਾ ਕਰਕੇ ਘੰਟੇ ਦੀ ਆਵਾਜ਼ ਆਉਂਦੀ ਹੈ ਜਿਸ ਨੂੰ ਅਸੀਂ ਧੁਨ ਕਹਿੰਦੇ ਹਾਂ। ਇਹ ਧੁਨ ਜਿਹੜੀ ਪਹਿਲੇ ਪੜਾਵ ਤੇ ਆਉਂਦੀ ਹੈ, ਇਹ ਘੰਟੇ ਦੇ ਰੂਪ ਦੇ ਵਿਚ ਪ੍ਰਗਟ ਹੁੰਦੀ ਹੈ ਔਰ ਇਹ ਜੀਵਾਤਮਾ ਨੂੰ ਜੋ ਹੈ ਬੜੀ ਤੇਜ਼ੀ ਦੇ ਨਾਲ ਖਿੱਚਦੀ ਹੈ। ਹੁਣ ਵਿਚਾਰ ਕਰਕੇ ਦੇਖੋ, ਇੱਥੇ ਤੱਕ ਦਾ ਜਿਹੜਾ ਕੰਮ ਹੈ ਸਤਿਗੁਰੂ ਉਪਦੇਸ਼ ਕਰਦੇ ਨੇ, ਇਹ ਜੀਵਾਤਮਾ ਦਾ ਕੰਮ ਹੈ। ਇਹ ਜੀਵਾਤਮਾ ਨੂੰ ਕਰਨਾ ਪਏਗਾ, ਚਾਹੇ ਰੋ ਕੇ ਕਰੇ, ਚਾਹੇ ਹੱਸ ਕੇ ਕਰੇ, ਕਿਸੇ ਵੀ ਜਨਮ ਵਿਚ ਕਰੇ, ਕਿਸੇ ਵੀ ਯੁੱਗ ਵਿਚ ਕਰੇ, ਇਹ ਕੰਮ ਇਸ ਜੀਵਾਤਮਾ ਨੂੰ ਖੁਦ ਹੀ ਕਰਨਾ ਪਏਗਾ। ਜਦ ਤੱਕ ਇਹ ਜੀਵਾਤਮਾ ਇਹ ਨੌ ਦੁਆਰਾ ਚੋਂ ਨਿਕਲ ਕਰਕੇ ਤ੍ਰਿਕੁਟੀ ਨਹੀਂ ਪਹੁੰਚਦੀ, ਸਹਿਜ ਦਲ ਕਮਲ ਵਿਚ ਨਹੀਂ ਪਹੁੰਚਦੀ, ਤਦ ਤੱਕ ਜੋ ਹੈ ਸਤਿਗੁਰੂ ਦੇ ਨੂਰਾਨੀ ਰੂਪ ਨੂੰ ਪ੍ਰਾਪਤ ਨਹੀਂ ਕਰ ਸਕਦੀ ਔਰ ਜਦ ਤੱਕ ਸਤਿਗੁਰੂ ਦੇ ਉਸ ਰੂਪ ਨੂੰ ਪ੍ਰਾਪਤ ਨਹੀਂ ਕਰੇਗੀ, ਇਹ ਜੀਵਾਤਮਾ ਦਾ ਉਧਾਰ ਕਿਸ ਤਰ੍ਹਾਂ ਕਾ ਹੋ ਸਕਦਾ? ਕਿਉਂਕਿ ਅੰਦਰ ਇਹ ਚੜ੍ਹਾਈ ਕਰ ਹੀ ਨਹੀਂ ਸਕਦੀ, ਇੱਕ ਕਦਮ ਵੀ ਨਹੀਂ ਚੱਲ ਸਕਦੀ, ਇਤਨੀ ਫਿਸਲਨ ਹੈ। ਫਿਸਲਨ ਦਾ ਕੀ ਭਾਵ ਹੈ? ਸਤਿਗੁਰੂ ਉਪਦੇਸ਼ ਕਰਦੇ ਨੇ ਕਿ ਇਹ ਬਾਣੀ ਜਿਹੜੀ ਹੈ ਇਹ ਅਧੂਰੀ ਹੈ, ਲਫ਼ਜ਼ ਅਧੂਰੇ ਨੇ, ਉਹਨਾਂ ਲੋਕਾਂ ਦੀਆਂ ਗੱਲਾਂ ਜਿਹੜੀਆਂ ਅਧਿਆਤਮਿਕ ਚੇਤਨ ਮੰਡਲ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਬਿਆਨ ਕੀਤਾ ਜਾ ਸਕਦਾ? ਸਿਰਫ ਕੰਮ ਚਲਾਉਣ ਵਾਲੀ ਗੱਲ ਹੈ। ਇਸ ਕਰਕੇ ਉਪਦੇਸ਼ ਕਰਦੇ ਨੇ, ਫਿਸਲਨ ਦਾ ਇੱਕੋ ਹੀ ਉਦਾਹਰਣ ਸਤਿਗੁਰੂ ਦਿੰਦੇ ਨੇ ਕਿ ਜਦੋਂ ਜੀਵਾਤਮਾ ਇਸ ਜਗ੍ਹਾ ਪਹੁੰਚਦੀ ਹੈ ਪਹਿਲੇ ਪੜਾਵ ਤੇ, ਆਗਿਆ ਚੱਕਰ ਤੇ, ਸਾਰੇ ਜਿਤਨੇ ਵੀ ਧਰਮ ਇਸ ਸ੍ਰਿਸ਼ਟੀ ਦੇ ਵਿਚ ਚੱਲ ਰਹੇ ਨੇ, ਸਿਰਫ ਸੰਤ ਮਤ ਨੂੰ ਛੱਡ ਕੇ, ਯਾਨੀ ਸੰਤਾਂ ਨੇ ਜਿਹੜਾ ਹੁਕਮ ਦਿੱਤਾ ਹੈ, ਜਿਹੜੇ ਪੂਰਨ ਸੰਤ ਜਿਹੜੇ ਸੱਚਖੰਡ ਤੋਂ ਆਉਂਦੇ ਨੇ, ਉਹਨਾਂ ਦੀ ਮਤ ਨੂੰ ਛੱਡ ਕਰਕੇ, ਕਿਉਂਕਿ ਇਸ ਜਗ੍ਹਾ ਦੀ ਅਧੂਰੇ ਸੰਤ ਬਹੁਤ ਨੇ, ਉਹਨਾਂ ਦੀ ਮਤ ਜਿਹੜੀ ਹੈ ਉਹ ਤੇ ਬ੍ਰਹਮ ਤੋਂ ਵੀ ਨੀਚੇ ਦੀ ਮਤ ਹੈਗੀ ਹੈ, ਤੇ ਉਹਨਾਂ ਦਾ ਕੋਈ ਜ਼ਿਕਰ ਜਾਂ ਕੋਈ ਗੱਲ ਨਹੀਂ ਹੈ। ਉਸ ਦੇ ਇਲਾਵਾ ਜਿਤਨੇ ਵੀ ਧਰਮ ਚੱਲ ਰਹੇ ਨੇ ਇਸ ਜਗਤ ਦੇ ਵਿਚ, ਉਹ ਸਾਰੇ ਦੇ ਸਾਰਿਆਂ ਦੀ ਜਿਹੜੀ ਆਖਰੀ ਮੰਜ਼ਿਲ ਹੈ, ਆਖਰੀ ਪੜਾਵ ਹੈ, ਸਿਰਫ ਇਹ ਵਾਲੀ ਰੋਸ਼ਨੀ ਔਰ ਘੰਟੇ ਦੀ ਆਵਾਜ਼ ਹੈ, ਯਾਨੀ ਕਿ ਪਹਿਲੀ ਪੌੜੀ, ਔਰ ਪਹਿਲੀ ਪੌੜੀ ਜਿਹੜੀ ਹੈ ਇਹ ਸੰਤਾਂ ਦੀ ਹੈ, ਔਰ ਆਖਰੀ ਪੌੜੀ ਜਿਹੜੀ ਹੈ ਉਹਨਾਂ ਦੀ ਉਹ ਸੱਚਖੰਡ ਹੈ। ਅਸੀਂ ਮੰਦਰਾਂ ਵਿਚ ਦੇਖਦੇ ਹਾਂ ਘੰਟੇ ਵਜਾਏ ਜਾਂਦੇ ਨੇ, ਗਿਰਜਾਘਰ ਵਿਚ ਘੰਟੇ ਵਜਾਏ ਜਾਂਦੇ ਨੇ, ਹੋਰ ਸ਼ਿਵਾਲਿਆਂ ਜਾ ਕਰਕੇ ਦੇਖੋ ਘੰਟੇ ਵੱਜਦੇ ਨੇ। ਇਹਨਾਂ ਦਾ ਭਾਵ ਕੀ ਸੀ? ਉਹਨਾਂ ਦੀ ਸ਼ਕਲ ਦੇਖੋ ਕਿਸ ਤਰੀਕੇ ਨਾਲ ਹੈ, ਉਪਰੋਂ ਗੁੰਬਦ ਦਾ ਰੂਪ ਬਣਾਇਆ ਜਾਂਦਾ। ਗੁੰਬਦ ਦਾ ਭਾਵ ਕੀ ਹੈ? ਯਾਨੀ ਕਿ ਆਵਾਜ਼ ਤੁਹਾਨੂੰ ਖੋਪੜੀ ਦੇ ਵਿਚ ਮਿਲੇਗੀ, ਸਾਰੇ ਸਰੀਰ ਦੇ ਵਿਚ ਨਹੀਂ ਮਿਲ ਸਕਦੀ। ਯਾਨੀ ਕਿ ਖੋਪੜੀ ਗੁੰਬਦ ਦਾ ਇਸ਼ਾਰਾ ਹੈ, ਔਰ ਘੰਟੇ ਦੀ ਆਵਾਜ਼ ਇਸ਼ਾਰਾ ਹੈ ਕਿ ਅੰਤਰ ਦੇ ਵਿਚ ਜੋ ਪਰਮਾਤਮਾ ਦੀ ਆਵਾਜ਼ ਹੈ, ਜੋਤ ਰੂਪ ਆਵਾਜ਼ ਹੈ, ਜੋਤ ਕੀ ਹੈ? ਜਿਹੜੀ ਅਸੀਂ ਜੋਤ ਜਲਾਉਂਦੇ ਹਾਂ, ਜਿਹੜੇ ਚਿਰਾਗ ਜਲਾਉਂਦੇ ਹਾਂ, ਇਸ ਤਰੀਕੇ ਨਾਲ ਜਲਾ ਕਰਕੇ ਰਿਸ਼ੀ ਮੁਨੀਆਂ ਨੇ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਪਰਮਾਤਮਾ ਜੋ ਹੈ ਇਹ ਜੋਤ ਸਰੂਪ ਹੈ, ਔਰ ਘੰਟੇ ਦੀ ਆਵਾਜ਼ ਦੱਸੀ ਕਿ ਉਸ ਦੇ ਅੰਦਰੋਂ ਇੱਕ ਘੰਟੇ ਦੀ ਆਵਾਜ਼ ਆਉਂਦੀ ਹੈ। ਇਹ ਉਹਨਾਂ ਦੀ ਆਖਰੀ ਮੰਜ਼ਿਲ ਸੀ, ਕਿਉਂਕਿ ਉਸ ਤੋਂ ਅੱਗੇ ਦਾ ਉਹਨਾਂ ਨੂੰ ਗਿਆਨ ਨਹੀਂ ਸੀ, ਉਸ ਤੋਂ ਅੱਗੇ ਦਾ ਉਹਨਾਂ ਨੂੰ ਗੁਰੂ ਪ੍ਰਾਪਤ ਨਹੀਂ ਹੋਇਆ, ਇਸ ਕਰਕੇ ਅੱਗੇ ਦੀ ਉਹ ਗੱਲ ਕਰ ਹੀ ਨਹੀਂ ਸਕੇ। ਯਾਨੀ ਸਾਰੇ ਧਰਮਾਂ ਦਾ ਜੋ ਆਖਰੀ ਪੜਾਵ ਸੀ, ਉਹ ਪਹਿਲੀ ਮੰਜ਼ਿਲ ਹੈ ਜਿਹੜੀ ਸੰਤਾਂ ਦੀ ਹੈ, ਇਸ ਕਰਕੇ ਉਹ ਘੰਟਿਆਂ ਦੀ ਆਵਾਜ਼ ਔਰ ਚਿਰਾਗਾਂ ਦੇ ਵਿਚ ਅਸੀਂ ਫਸ ਗਏ। ਅਸੀਂ ਚਿਰਾਗਾਂ ਨੂੰ ਮੱਥੇ ਟੇਕਣੇ ਸ਼ੁਰੂ ਕਰਤੇ, ਘੰਟੇ ਵਜਾਣੇ ਸ਼ੁਰੂ ਕਰਤੇ, ਔਰ ਇੱਥੇ ਤੱਕ ਹੀ ਰਹਿ ਗਏ। ਕਦੀ ਇਹ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸੰਤਾਂ ਨੇ ਜਿਹੜਾ ਰਸਤਾ ਦੱਸਿਆ ਸੀ, ਇਹ ਜਿਹੜੇ ਇਸ਼ਾਰੇ ਕੀਤੇ ਸੀ, ਇਹਨਾਂ ਦਾ ਅਸਲੀ ਮਕਸਦ ਕੀ ਸੀ, ਅਸਲੀ ਭਾਵ ਕੀ ਸੀ? ਹੁਣ ਅਸਲੀ ਭਾਵ ਕੌਣ ਦੱਸੇਗਾ? ਕਿਆ ਅੰਧਾ ਦੱਸੇਗਾ? ਅੰਧਾ ਅੰਧੇ ਨੂੰ ਰਾਹ ਦਿਖਾਉਣ ਲੱਗਾ ਹੋਇਆ। ਇਸ ਜਗਤ ਵਿਚ ਜਿਹੜੇ ਰਸਤੇ ਦਿਖਾ ਰਹੇ ਨੇ, ਸਾਰੇ ਪੰਡਿਤ ਮੌਲਵੀ ਜੋ ਨੇ ਪਾਈ ਨੇ, ਸਾਰੇ ਦੇ ਸਾਰੇ ਅੰਧੇ ਨੇ, ਅੰਧੇ ਖੂਹ ਦੇ ਵਿਚ ਬੈਠੇ ਨੇ, ਔਰ ਇਹ ਜਿਹੜਾ ਰਸਤਾ ਦਿਖਾ ਰਹੇ ਨੇ ਉਹ ਅੰਧੇ ਖੂਹ ਦੇ ਵਿਚ ਜਾ ਕਰਕੇ ਵਿਆਪਤ ਹੋ ਜਾਂਦਾ ਹੈ। ਅੰਧਾ ਖੂਹ ਕੀ ਹੈ? 84 ਲੱਖ ਦਾ ਗੇੜ ਹੈ, ਔਰ 84 ਦੇ ਵਿਚ ਹੀ ਅਸੀਂ ਭ੍ਰਮਣ ਕਰ ਰਹੇ ਹਾਂ। ਇਸ ਕਰਕੇ ਬੜੀ ਸੂਖਮ ਤਰੀਕੇ ਦੇ ਨਾਲ ਇਹ ਰਸਤਾ ਜੋ ਹੈ ਗੁਰੂ ਸਾਹਿਬਾਂ ਨੇ ਆਪਣੀ ਬਾਣੀ ਦੇ ਵਿਚ ਭੇਦ ਸਰੂਪ ਜੋ ਹੈ ਰੱਖਿਆ ਗਿਆ, ਔਰ ਇਹ ਭੇਦ ਸਿਰਫ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਨੂੰ ਸੱਚਖੰਡ ਤੋਂ ਬਾਣੀ ਪ੍ਰਾਪਤ ਹੁੰਦੀ ਹੈ, ਜਾਂ ਜਿਹੜੇ ਸੱਚਖੰਡ ਤੱਕ ਪਹੁੰਚ ਚੁੱਕੇ ਹੁੰਦੇ ਨੇ। ਇਸ ਵੇਲੇ ਜਿਹੜਾ ਅਰਥ ਦੇ ਦਿੱਤਾ ਜਾ ਰਿਹਾ ਇਹ ਸੱਚਖੰਡ ਤੋਂ ਸਿੱਧਾ ਦਿੱਤਾ ਜਾ ਰਿਹਾ, ਇਹ ਸਮਝਣ ਦੀ ਗੱਲ ਹੈ, ਇਹ ਪਿਆਰ ਦੀ ਗੱਲ ਹੈ। ਅਗਰ ਕਿਸੇ ਨੇ ਇਸ ਦੇ ਨਾਲ ਪਿਆਰ ਕਰ ਲਿਆ ਤੇ ਉਹ ਆਪਣੇ ਆਵਾਗਮਨ ਤੋਂ ਮੁਕਤੀ ਵੀ ਪ੍ਰਾਪਤ ਕਰ ਲੇਗਾ। ਅਗਰ ਕਿਸੇ ਨੇ ਇੱਕ ਕੰਨੋ ਸੁਣਿਆ, ਦੂਰੇ ਕੰਨੋ ਕੱਢਤਾ, ਧਰਮ ਔਰ ਮੱਧ ਦੇ ਚੱਕਰ ਵਿਚ ਹੀ ਰਹਿ ਗਿਆ, ਇਹ ਲੰਬੀਆਂ ਲੰਬੀਆਂ ਦੀਵਾਰਾਂ ਬਣਾ ਕਰਕੇ ਜਪ ਔਰ ਤਯਮ ਦੇ ਵਿਚ ਹੀ ਰਹਿ ਗਿਆ, ਤੇ ਇਸ ਬਾਣੀ ਦੀ ਉਹ ਕਦਰ ਨਹੀਂ ਕਰ ਸਕਦਾ। ਕਦਰ ਦਾ ਕੀ ਭਾਵ ਹੈ? ਕਿ ਇਸ ਨੂੰ ਅਮਲੀ ਜਾਮਾ ਨਹੀਂ ਪਹਿਨਾਏਗਾ, ਔਰ ਅਮਲੀ ਜਾਮਾ ਨਹੀਂ ਪਹਿਨਾਏਗਾ ਤੇ ਉਹ ਸੱਚੇ ਰਸਤੇ ਤੇ ਚੱਲ ਵੀ ਨਹੀਂ ਸਕਦਾ, ਔਰ ਨਾ ਹੀ ਉਹ ਮੁਕਤੀ ਨੂੰ ਪ੍ਰਾਪਤ ਕਰ ਸਕਦਾ। ਤੋ ਪਹਿਲੇ ਪੜਾਵ ਤੇ ਜਾ ਕਰਕੇ ਇਹ ਜੀਵਾਤਮਾ ਕਿਸ ਤਰੀਕੇ ਦੇ ਨਾਲ ਇਕੱਠੀ ਹੋਏਗੀ? ਇਹ ਸਤਿਗੁਰੂ ਅਗਰ ਆਉਂਦੇ ਨੇ, ਉਹਨਾਂ ਨੇ ਅਗਰ ਉਪਦੇਸ਼ ਦਿੱਤਾ ਹੈ ਜਪਣ ਦਾ, ਤੇ ਹਾਲਾਂਕਿ ਜਪ ਦੇ ਵਿਚ ਪਰਮਾਤਮਾ ਕੈਦ ਨਹੀਂ ਹੈ, ਪਰ ਹੁਕਮ ਦੇ ਵਿਚ ਕੈਦ ਹੈ। ਅਗਰ ਪਰਮਾਤਮਾ ਨੇ ਹੁਕਮ ਕਰ ਦਿੱਤਾ ਜਪਣਾ ਹੈ ਤੇ ਜਪਣਾ ਹੈ, ਦਿਨੇ ਰਾਤੀ ਜਪਣਾ ਹੈ, ਅੱਖ ਬੰਦ ਕਰਕੇ ਕਿਸੇ ਤਿਲ ਤੇ ਆਪਣੇ ਧਿਆਨ ਨੂੰ ਇਕੱਠਾ ਕਰਨਾ ਹੈ, ਕਿਸ ਤਰੀਕੇ ਦੇ ਨਾਲ ਸਾਰਾ ਖਿਆਲ ਇਕੱਠਾ ਕਰਨਾ, ਆਪਣੇ ਗੁਰੂ ਦੇ ਵਿਚ ਆਪਣੇ ਖਿਆਲ ਨੂੰ ਲਗਾਉਣਾ ਹੈ। ਗੁਰੂ ਕਿਹੜਾ? ਜਿਸ ਦੇ ਕੋਲੋਂ ਅਸੀਂ ਦੀਕਸ਼ਾ ਲਈਏ, ਰਾਹ ਚਲਦਿਆਂ ਗੁਰੂਆਂ ਕੋਲ ਨਹੀਂ, ਜਿਸਨੂੰ ਗੁਰੂ ਪ੍ਰਾਪਤ ਨਹੀਂ ਹੋਇਆ, ਜਿਹੜੇ ਸਤਿਗੁਰੂ ਹੋ ਚੁੱਕੇ ਨੇ ਔਰ ਉਹਨਾਂ ਨੇ ਬਾਣੀ ਦੇ ਵਿਚ ਜਿਹੜਾ ਰਸਤਾ ਦਿੱਤਾ ਹੈ ਉਹ ਉਸ ਬਾਣੀ ਦੀ ਟੇਕ ਲੈ ਸਕਦੇ ਨੇ, ਪਰ ਕਦੋਂ ਤੱਕ? ਜਦ ਤੱਕ ਉਹਨਾਂ ਨੂੰ ਪੂਰਨ ਸਤਿਗੁਰ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਪੂਰਨ ਸਤਿਗੁਰ ਦੀ ਪ੍ਰਾਪਤੀ ਕਰਮਾਂ ਵਗੈਰ ਨਹੀਂ ਮਿਲ ਸਕਦੀ। ਗੁਰੂ ਸਾਹਿਬ ਨੇ ਆਪਣੀ ਬਾਣੀ ਸਪਸ਼ਟ ਕੀਤਾ ਹੈ ਕਿ ਆਤਮਾ ਪਰਮਾਤਮਾ ਦੇ ਨਾਲ ਸਿਰਫ ਸਤਿਗੁਰ ਦੇ ਜ਼ਰੀਏ ਮਿਲ ਸਕਦੀ ਹੈ, ਔਰ ਸਤਿਗੁਰ ਸਿਰਫ ਕਰਮਾਂ ਦੇ ਜ਼ਰੀਏ ਪ੍ਰਾਪਤ ਹੁੰਦਾ ਹੈ। ਅਸੀਂ ਜਿਸ ਤਰੀਕੇ ਦੀ ਟੇਕ ਲਈ ਹੈ ਇਹ ਕਰਮਾਂ ਅਨੁਸਾਰ ਟੇਕ ਨਹੀਂ ਲਈ, ਅਸੀਂ ਆਪ ਜਾ ਕਰਕੇ ਇਹ ਟੇਕ ਬਣਾ ਰੱਖੀ ਹੈ। ਇਹ ਝੂਠੀ ਟੇਕ ਹੈ, ਸੱਚੀ ਟੇਕ ਉਹ ਹੈ ਜਿਸ ਦੀ ਬਾਂਹ ਸਤਿਗੁਰੂ ਆਪ ਆ ਕਰਕੇ ਪਕੜਦੇ ਨੇ। ਕਿਉਂ? ਕਿਉਂਕਿ ਤੁਰ ਮਸਤਕ ਤੋਂ ਉਸ ਦੇ ਉੱਪਰ ਦਾਜ ਦਿੱਤਾ ਜਾਂਦਾ ਹੈ, ਉਸ ਦਾ ਨਿਸ਼ਾਨ ਲਗਾਤਾ ਜਾਂਦਾ ਹੈ ਕਿ ਇਹ ਜੀਵਾਤਮਾ ਜੋ ਹੈ ਅਧਿਕਾਰੀ ਆ ਸੱਚਖੰਡ ਪਹੁੰਚਣ ਦੀ, ਫਿਰ ਉਸ ਨੂੰ ਪਕੜ ਕੇ ਸਤਿਗੁਰ ਜੋ ਹੈ ਉਸ ਦੀ ਸਫਾਈ ਕਰਾਉਂਦੇ ਨੇ, ਔਰ ਪੌੜੀ ਦਰ ਪੌੜੀ ਚਲਾਉਂਦੇ ਹੋਏ ਆਪਣੇ ਸੱਚਖੰਡ ਆਪਣੇ ਅਸਲੀ ਮੁਕਾਮ ਦੇ ਵੀ ਲਿਜਾ ਕਰਕੇ ਸਤਨਾਮ ਦੀ ਗੋਦ ਦੇ ਵਿਚ ਲਿਜਾ ਕਰਕੇ ਉਸ ਸਦਾ ਲਈ ਆਵਾਗਮਨ ਤੋਂ ਮੁਕਤ ਕਰਾ ਦਿੰਦੇ ਨੇ। ਸੋ ਪਹਿਲਾ ਪੜਾਵ ਜਿਹੜਾ ਹੈ ਇਹ ਹਰ ਧਰਮ ਦਾ ਆਖਰੀ ਪੜਾਵ ਹੈ, ਔਰ ਇਸ ਤੱਕ ਪਹੁੰਚਣਾ ਇਹ ਜੀਵਾਤਮਾ ਦੀ ਆਪਣੀ ਮਿਹਨਤ ਹੈ, ਆਪਣਾ ਕੰਮ ਹੈ। ਇਸ ਕਰਕੇ ਇਹ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਜੋ ਉਦਮ ਕਰਨ ਦਾ ਜੋ ਪਹਿਲੂ ਹੈ ਇਸ ਬਾਣੀ ਦੇ ਵਿਚ, ਉਹ ਇਹ ਹੀ ਪਹਿਲੂ ਹੈ ਕਿ ਆਪਣੇ ਖਿਆਲ ਨੂੰ ਇਸ ਜਗਤ ਤੋਂ ਕੱਢਣਾ। ਇਸ ਦਾ ਮਤਲਬ ਨਹੀਂ ਹੈ ਕਿ ਜਗਤ ਦੇ ਵਿਚ ਵਿਚਰਨਾ ਨਹੀਂ, ਜਗਤ ਨੂੰ ਭੋਗਣਾ ਨਹੀਂ। ਯਾਨੀ ਜਗਤ ਨੂੰ ਕਿਸ ਤਰੀਕੇ ਦੇ ਨਾਲ ਭੋਗਣਾ? ਗੁਜ਼ਾਰੇ ਮਾਤਰ ਲਈ, ਜਿਤਨਾ ਗੁਜ਼ਾਰਾ ਇਸ ਜਗਤ ਦੇ ਵਿਚੋਂ ਸਾਨੂੰ ਚਾਹੀਦਾ ਹੈ। ਪੰਛੂ ਪਰਿੰਦਿਆਂ ਨੂੰ ਦੇਖੋ ਕਿਸ ਤਰੀਕੇ ਦੇ ਨਾਲ ਜਗਤ ਨੂੰ ਭੋਗਦੇ ਨੇ, ਜਿਤਨੀ ਉਹਨਾਂ ਨੂੰ ਜ਼ਰੂਰਤ ਹੈ ਉਸ ਜ਼ਰੂਰਤ ਤੋਂ ਬਾਅਦ ਉਹ ਉਸ ਜਗਤ ਨੂੰ ਨਹੀਂ ਭੋਗਦੇ। ਇਸ ਕਰਕੇ ਉਹ ਸਾਡੇ ਕੋਲੋਂ ਬਹੁਤ ਅੱਛੇ ਨੇ, ਬੜੇ ਸੁਖੀ ਨੇ, ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਨੇ, ਔਰ ਫਿਰ ਵੀ ਪਰਮਾਤਮਾ ਦੇ ਨਜ਼ਦੀਕ ਨੇ। ਕਰਮਾਂ ਕਰਕੇ ਉਹਨਾਂ ਨੂੰ ਇਹ ਚੋਲਾ ਨਹੀਂ ਮਿਲਿਆ, ਲੇਕਿਨ ਅਗਰ ਇਸ ਤਰੀਕੇ ਨਾਲ ਉਹ ਵਿਚਰਦੇ ਨੇ ਤਾਂ ਪਰਮਾਤਮਾ ਉਹਨਾਂ ਤੇ ਰਹਿਮਤ ਵੀ ਕਰਦਾ ਹੈ, ਔਰ 84 ਲੱਖ ਤੋਂ ਬਾਅਦ ਇਹ ਜਿਹੜਾ ਸਤਪੁਰਸ਼ ਦਾ ਹੁਕਮ ਹੈ ਕਿ ਮਨੁੱਖਾ ਜਨਮ ਦਿੱਤਾ ਜਾਏ, ਉਹ ਸਿਰਫ ਇਸੀ ਕਰਕੇ ਦਿੱਤਾ ਗਿਆ ਕਿਉਂਕਿ ਨਿਚਲੀ ਜੂਨਾਂ ਜਿਹੜੀਆਂ ਨੇ ਵਿਰਤੀ ਅਨੁਸਾਰ ਕਰਮ ਨਹੀਂ ਕਰ ਸਕਦੀਆਂ। ਇਹ ਕਰਮ ਦਾ ਜੋ ਪਹਿਲੂ ਹੈ ਕਰਮਾ ਸੰਧਰਾ ਖੇਤ, ਇਸ ਦਾ ਕੀ ਭਾਵ ਹੈ ਕਿ ਸਿਰਫ ਮਨੁੱਖੇ ਜਨਮ ਵਿਚ ਆ ਕਰਕੇ ਇਹ ਜੀਵਾਤਮਾ ਜੋ ਐਸਾ ਕਰਮ ਕਰ ਸਕਦੀ ਹੈ ਕਿ ਆਪਣੇ ਆਪ ਨੂੰ ਆਵਾਗਮਨ ਕਿਉਂ ਨਹੀਂ ਹੋਏਗਾ? ਕਿਉਂਕਿ ਅਸੀਂ ਆਪਣੇ ਗੁਰੂ ਦਾ ਵਚਨ ਹੀ ਨਹੀਂ ਮੰਨਿਆ, ਕਦੀ ਉਹਦੇ ਹੁਕਮ ਦੇ ਉੱਪਰ ਅਮਲੀ ਜਾਮਾ ਨਹੀਂ ਪਹਿਨਾਇਆ, ਕਦੀ ਆਪਣੇ ਖਿਆਲ ਨੂੰ ਇਸ ਜਗਤ ਤੋਂ ਨਹੀਂ ਕੱਢਿਆ। ਅਸੀਂ ਮਨ ਕਰਕੇ ਇਸ ਜਗਤ ਨੂੰ ਭੋਗਿਆ ਹੈ, ਮਨ ਕਰਕੇ ਇਸ ਜਗਤ ਦੇ ਵਿੱਚ ਵਿਚਰ ਰਹੇ ਹਾਂ। ਮਨ ਸਾਡਾ ਗੁਰੂ ਹੈ, ਗੁਰੂ ਸਾਡਾ ਗੁਰੂ ਨਹੀਂ ਹੈ। ਅਗਰ ਗੁਰੂ ਸਾਡਾ ਗੁਰੂ ਹੁੰਦਾ ਤਾਂ ਅਸੀਂ ਕਦ ਤੱਕ ਤ੍ਰਿਕੁਟੀ ਪਾਰ ਹੋ ਚੁੱਕੇ ਹੁੰਦੇ। ਸੋ ਗੁਰੂ ਸਾਹਿਬ ਜੋ ਪਹਿਲਾ ਉਪਦੇਸ਼ ਕਰਦੇ ਨੇ, ਤ੍ਰਿਕੁਟੀ ਤੱਕ ਆਉਣ ਦਾ ਕੰਮ ਜਿਹੜਾ ਹੈ, ਇਹ ਜੀਵਾਤਮਾ ਦਾ ਆਪਣਾ ਕੰਮ ਹੈ, ਇਹ ਜੀਵਾਤਮਾ ਦਾ ਉਦਮ ਹੈ। ਔਰ ਜਦ ਤੱਕ ਇਹ ਜੀਵਾਤਮਾ ਉਦਮ ਨਹੀਂ ਕਰੇਗੀ, ਤਦ ਤੱਕ ਜੋ ਹੈ ਸਤਿਗੁਰ ਨੂੰ ਪ੍ਰਾਪਤ ਨਹੀਂ ਕਰ ਸਕਦੀ। ਜਦੋਂ ਜੀਵਾਤਮਾ ਸਹਿਸ ਦਲ ਕਮਲ ਵਿੱਚ ਪਹੁੰਚਦੀ ਹੈ, ਬੜੇ ਤਰੀਕੇ ਦੇ ਨਾਲ ਇਹ ਰੋਸ਼ਨੀ ਜੋ ਹੈ ਇਸ ਨੂੰ ਖਿੱਚਦੀ ਹੈ, ਉਸ ਵਕਤ ਜੋ ਹੈ ਜਿਸ ਨੂੰ ਅਸੀਂ ਕਾਲ ਪੁਰਸ਼ ਕਹਿੰਦੇ ਹਾਂ, ਕਾਲ ਪੁਰਸ਼ ਤ੍ਰਿਲੋਕੀਨਾਥ ਜਾਂ ਧਰਮ ਰਾਏ, ਜਿਸ ਨੂੰ ਸਾਰਾ ਜਗਤ ਪਰਮਾਤਮਾ ਕਹਿ ਕਰਕੇ ਪੂਜ ਰਿਹਾ, ਇਹੀ ਧਰਮ ਰਾਏ ਜੋ ਹੈ ਆਪਣੀ ਪੂਰੀ ਸਾਜ ਸਮਾਨ ਫੌਜ ਦੇ ਨਾਲ ਇਸ ਜਗ੍ਹਾ ਮੌਜੂਦ ਹੁੰਦਾ। ਯਾਨੀ ਧਰਮ ਰਾਏ ਦਾ ਜੋ ਅਸਲੀ ਸਥਾਨ ਹੈ ਉਹ ਪਹਿਲਾ ਪੜਾਵ ਯਾਨੀ ਸਹਿਸ ਦਲ ਕਮਲ ਇਸ ਜਗ੍ਹਾ ਇਹ ਮੌਜੂਦ ਹੈ। ਇਹ ਸਾਰੀ ਸੇਨਾ ਕੀ ਹੈ? ਕਾਮ ਕ੍ਰੋਧ ਲੋਭ ਮੋਹ ਹੰਕਾਰ ਰਿੱਧੀ ਸਿੱਧੀਆਂ ਦੀ, ਸਾਰੀ ਤਾਕਤਾਂ ਦੀ, ਜਿਤਨੇ ਵੀ ਅਵਤਾਰ ਆਏ ਨੇ, ਜਗਦੀਸ਼ਵਰ ਇਸ ਜਗਤ ਵਿਚ ਆਏ ਨੇ, ਸਾਰੇ ਇਸ ਪਹਿਲੇ ਪੜਾਵ ਤੋਂ ਆਏ ਨੇ ਔਰ ਪਹਿਲੇ ਪੜਾਵ ਵੀ ਜਾ ਕਰਕੇ ਖਤਮ ਹੋ ਗਏ ਨੇ। ਔਰ ਜਦੋਂ ਇਹ ਜੀਵਾਤਮਾ ਇੱਥੇ ਪਹੁੰਚਦੀ ਹੈ ਉਹ ਆਪਣੀ ਸਾਰੀ ਸੇਨਾ ਦੇ ਨਾਲ ਇਸ ਨੂੰ ਘੇਰ ਲੈਂਦਾ ਹੈ। ਔਰ ਕਿਸ ਤਰੀਕੇ ਦੇ ਨਾਲ ਘੇਰਦਾ, ਉਸਦਾ ਇੱਕੋ ਉਦਾਹਰਣ ਸਤਿਗੁਰ ਦਿੰਦੇ ਨੇ। ਜਦੋਂ ਜੀਵਾਤਮਾ ਇੱਥੇ ਪਹੁੰਚਦੀ ਹੈ ਉਸ ਵੇਲੇ ਲਿੰਗ ਭੇਦ ਮੌਜੂਦ ਹੁੰਦਾ, ਯਾਨੀ ਜੀਵਾਤਮਾ ਅਗਰ ਮਰਦ ਅੰਦਰ ਗਿਆ ਹੈ ਤੇ ਅੰਦਰ ਮਰਦ ਹੈ, ਔਰਤ ਗਈ ਹੈ ਤੇ ਅੰਦਰ ਔਰਤ ਹੈ। ਯਾਨੀ ਵਿਚਾਰ ਕਰਨਾ ਕਿ ਇਹ ਸੂਖਮ ਸਰੀਰ ਲੈ ਕਰਕੇ ਇਸ ਜਗ੍ਹਾ ਮੌਜੂਦ ਹੁੰਦੀ ਹੈ, ਅਛੇਵੇਂ ਚੱਕਰ ਜਿਸ ਨੂੰ ਆਗਿਆ ਚੱਕਰ ਕਹਿੰਦੇ ਆ। ਉਸ ਵੇਲੇ ਇਹ ਜੋ ਕਾਲ ਪੁਰਸ਼ ਹੈ ਉਹ ਬੜੀ ਚਤੁਰਾਈ ਦੇ ਨਾਲ ਬੜੇ ਨੂਰਾਨੀ ਚਿਹਰੇ, ਯਾਨੀ ਅਗਰ ਔਰਤ ਹੈ ਤੇ ਮਰਦ ਨੂੰ ਭੇਜਦੀ ਹੈ, ਅਗਰ ਮਰਦ ਹੈ ਤੇ ਔਰਤ ਨੂੰ ਭੇਜਦੀ ਹੈ। ਇਸ ਦਾ ਇੱਕੋ ਹੀ ਭਾਵ ਹੈ ਕਿ ਇਹ ਮਰਦ ਔਰ ਔਰਤ ਇਤਨੇ ਨੂਰਾਨੀ ਚਿਹਰੇ ਵਾਲੇ ਹੁੰਦੇ ਨੇ, ਉਹ ਬਿਲਕੁਲ ਨਗਨ ਅਵਸਥਾ ਦੇ ਵਿੱਚ ਹੁੰਦੇ ਨੇ, ਔਰ ਐਸੇ ਨੂਰਾਨੀ ਚਿਹਰਿਆਂ ਨੂੰ ਦੇਖ ਕਰਕੇ ਜਿਹੜੀ ਅੰਦਰ ਗਈ ਜੀਵਾਤਮਾ ਹੈ ਕਿਸੇ ਵੀ ਤਰੀਕੇ ਦੇ ਨਾਲ ਇੱਕ ਕਦਮ ਵੀ ਅੱਗੇ ਨਹੀਂ ਚੱਲ ਸਕਦੀ। ਇਨ੍ਹਾਂ ਚਿਹਰਿਆਂ ਨੂੰ ਦੇਖਦੇ ਹੋਏ ਇੱਥੇ ਜਾ ਕਰਕੇ ਸਤਿਗੁਰ ਦੀ ਉਸ ਹਸਤੀ ਦਾ ਪਤਾ ਚੱਲਦਾ ਹੈ, ਉਸ ਤਾਕਤ ਦਾ ਪਤਾ ਚੱਲਦਾ ਹੈ ਕਿ ਸਤਿਗੁਰੂ ਕਿਸ ਤਰੀਕੇ ਦੇ ਨਾਲ ਇਸ ਫਿਸਲਨ ਚੋਂ, ਇਸ ਰਿੱਧੀਆਂ ਸਿੱਧੀਆਂ ਚੋਂ ਕੱਢ ਕਰਕੇ ਅੱਗੇ ਲੈ ਕਰਕੇ ਜਾਂਦੇ ਨੇ। ਇਸ ਕਮਲ ਦੇ ਵਿੱਚੋਂ ਇਹ ਜੋ ਰਸਤਾ ਜਾਂਦਾ ਹੈ ਉਸ ਨੂੰ ਕੋਈ ਵੀ ਜੀਵਾਤਮਾ ਪਾਰ ਨਹੀਂ ਕਰ ਸਕਦੀ ਅਗਰ ਉਸਦਾ ਸਤਿਗੁਰੂ ਨਹੀਂ ਹੈ। ਤੇ ਅਸੀਂ ਜੜ ਵਸਤੂਆਂ ਦੀ ਆਰਾਧਨਾ ਕਰ ਰਹੇ ਹਾਂ, ਇਹਨਾਂ ਪੋਥੀਆਂ ਨੂੰ ਆਪਣਾ ਗੁਰੂ ਸਮਝ ਕਰਕੇ ਬੈਠੇ ਹਾਂ। ਹੁਣ ਵਿਚਾਰ ਕਰਕੇ ਦੇਖੋ ਕਿ ਜਦੋਂ ਜੀਵਾਤਮਾ ਅੰਦਰ ਜਾਏਗੀ, ਅਗਰ ਮਿਹਨਤ ਕਰਕੇ ਚਲੀ ਵੀ ਗਈ, ਅੰਦਰ ਜਾਣ ਤੋਂ ਕੋਈ ਨਹੀਂ ਰੋਕ ਸਕਦਾ, ਪਰ ਉਸ ਤੋਂ ਅੱਗੇ ਵੀ ਕੋਈ ਜਾ ਸਕਦਾ। ਕਿਉਂ? ਕਿਉਂਕਿ ਉਹਨਾਂ ਦੀਆਂ ਜਿਹੜੇ ਜਿਨ੍ਹਾਂ ਨੂੰ ਉਹਨਾਂ ਨੇ ਗੁਰੂ ਬਣਾਇਆ ਉਹਨਾਂ ਦੇ ਅੰਦਰ ਕੋਈ ਤਾਕਤ, ਕੋਈ ਸਮਰੱਥਾ ਨਹੀਂ ਹੈ। ਇਸ ਕਰਕੇ ਉਸ ਕਾਲ ਤੋਂ ਵੱਧ ਤਾਕਤ ਚਾਹੀਦੀ ਹੈ, ਅਕਾਲ ਦੀ ਤਾਕਤ ਚਾਹੀਦੀ ਹੈ। ਔਰ ਅਕਾਲ ਦੀ ਤਾਕਤ, ਉਹ ਸ਼ਬਦ, ਉਹ ਪ੍ਰਕਾਸ਼ ਇਸ ਜਗਤ ਵਿੱਚ ਕਿੱਥੇ ਮਿਲਦਾ ਹੈ? 84 ਲੱਖ ਹਰ ਜੜ ਔਰ ਚੇਤਨ ਵਿੱਚ ਹੈ, ਪਰ ਮਿਲਦਾ ਸਿਰਫ ਮਨੁੱਖੇ ਜਨਮ ਵਿੱਚ। ਔਰ ਮਨੁੱਖੇ ਜਨਮ ਵਿੱਚ ਕਿਹਦੇ? ਜਿਸ ਦੇ ਅੰਦਰ ਉਹ ਸ਼ਬਦ ਪ੍ਰਗਟ ਹੈ, ਜਿਸ ਦੇ ਅੰਦਰ ਉਹ ਪ੍ਰਕਾਸ਼ ਮੌਜੂਦ ਹੈ। ਉਸ ਦੇ ਬਾਅਦ ਵੀ ਸੰਤਾਂ ਦੇ ਅੰਦਰ ਇਹ ਪ੍ਰਕਾਸ਼ ਮੌਜੂਦ ਹੈ, ਆਵਾਜ਼ ਪ੍ਰਗਟ ਹੈ, ਪਰ ਸੰਤਾਂ ਦੇ ਨਾਲ ਵੀ ਅਸੀਂ ਉਹ ਚੀਜ਼ ਪ੍ਰਾਪਤ ਨਹੀਂ ਕਰ ਸਕਦੇ। ਕਿਹਦੇ ਕੋਲ ਪ੍ਰਾਪਤ ਕਰ ਸਕਦੇ ਹਾਂ? ਸਿਰਫ ਸਤਿਗੁਰੂ ਕੋਲੋਂ। ਔਰ ਸਤਿਗੁਰੂ ਕੌਣ ਹੈ? ਸਤਿਗੁਰੂ ਜਿਸ ਨੂੰ ਕਾਲ ਪੁਰਸ਼ ਦਾ, ਅਕਾਲ ਪੁਰਖ ਦਾ ਜੋ ਹੈ ਹੁਕਮ ਹੈ, ਉਹ ਹੁਕਮ ਹੀ ਕੰਮ ਕਰਦਾ ਹੈ। ਉਹ ਤਾਕਤ ਰਿੱਧੀਆਂ ਸਿੱਧੀਆਂ ਤੋਂ ਵੱਧ ਕੇ ਜਿਹੜੀ ਸਮਰਤਾ ਹੈ ਉਹ ਸਿਰਫ ਉਸ ਪਰਮਾਤਮਾ ਦੀ, ਉਸ ਅਕਾਲ ਪੁਰਖ ਦੇ ਹੁਕਮ ਹੈ। ਔਰ ਇਹ ਹੁਕਮ ਨੂੰ ਲੈ ਕਰਕੇ ਹੀ ਉਹ ਸ਼ਬਦ ਜੋ ਹੈ ਕਿਸੇ ਦੇਹ ਦੇ ਵਿੱਚ ਪ੍ਰਗਟ ਹੁੰਦਾ। ਚਾਹੇ ਕ੍ਰਿਸ਼ਨ ਜੀ ਕਿਹਦੇ ਵਿੱਚ ਆਏ ਸੀ, ਰਾਮ ਜੀ ਕਿਹਦੇ ਚਾਹੇ ਸੀ, ਗੁਰੂ ਨਾਨਕ ਸਾਹਿਬ ਕਿਹਦੇ ਚਾਹੇ, ਕਲਗੀਧਰ ਪਾਤਸ਼ਾਹ ਕਿਹਦੇ ਚਾਹੇ, ਸਵਾਮੀ ਜੀ ਕਿਹਦੇ ਚਾਹੇ, ਬਾਬਾ ਸਾਵਣ ਸਿੰਘ ਜੀ ਕਿਹਦੇ ਚਾਹੇ। ਯਾਨੀ ਕਿ ਸਾਰੇ ਦੇ ਸਾਰੇ ਸ਼ਬਦ ਅਗਰ ਪ੍ਰਗਟ ਹੋਏ ਤੇ ਕਿਸੇ ਨਾ ਕਿਸੇ ਦੇਹ ਦੇ ਵਿੱਚ ਪ੍ਰਗਟ ਹੋਏ, ਕਿਸੇ ਜੜ ਮੂਰਤੀ ਵਿੱਚ ਪ੍ਰਗਟ ਨਹੀਂ ਹੋਏ, ਕਿਸੇ ਪੋਥੀ ਦੇ ਵਿੱਚ ਪ੍ਰਗਟ ਨਹੀਂ ਹੋਏ, ਕਿਸੇ ਸ਼ਿਵਾਲੇ ਚ ਪ੍ਰਗਟ ਨਹੀਂ ਹੋਏ, ਕਿਸੇ ਤੀਰਥ ਵਿੱਚ ਪ੍ਰਗਟ ਨਹੀਂ ਹੋਏ, ਕਿਸੇ ਹੋਰ ਸਮੁੰਦਰ ਦੇ ਵਿੱਚ ਪ੍ਰਗਟ ਨਹੀਂ ਹੋਏ, ਅਗਰ ਉਹ ਪ੍ਰਗਟ ਹੋਏ ਨੇ ਕਿਸੇ ਦੇਹ ਦੇ ਵਿੱਚ ਪ੍ਰਗਟ ਹੋਏ ਨੇ। ਇੱਕ ਮਨੁੱਖ ਨੂੰ ਅਗਰ ਤੁਸੀਂ ਸਿੱਖਿਆ ਦੇਣੀ ਚਾਹੁੰਦੇ ਹੋ, ਇੱਕ ਬੱਚੇ ਨੂੰ ਜੜ ਵਸਤੂ ਦੇ ਕੋਲ ਬਿਠਾ ਦਿਓ, ਯੁਗਾ ਯੁਗ ਬਿਠਾ ਦਿਓ, ਉਹ ਕਾਖਾ ਵੀ ਨਹੀਂ ਸਿੱਕੇਗਾ। ਔਰ ਅਗਰ ਉਸੀ ਬੱਚੇ ਨੂੰ ਇੱਕ ਪਰਮਾਤਮਾ ਦਾ ਰੂਪ ਇੱਕ ਮਨੁੱਖ ਦੇ ਕੋਲ ਬਿਠਾ ਦਿਓ ਤੇ ਉਹਦੇ ਕੋਲੋਂ ਸਾਰਾ ਕੁਝ ਸਿੱਖ ਜਾਏਗਾ, ਕਾਖਾ ਹੀ ਨਹੀਂ ਸਿੱਕੇਗਾ, ਉਹ ਲੋਕਾਂ ਨੂੰ ਪੜਾਉਣ ਵਾਲਾ ਟੀਚਰ ਵੀ ਬਣ ਜਾਏਗਾ। ਇਸ ਤੋਂ ਵਿਚਾਰ ਕਰਕੇ ਦੇਖੋ ਅਸੀਂ ਕਿਸ ਮੂਰਖਤਾ ਦੇ ਵਿੱਚ ਮਰ ਦੇ ਹੁਕਮ ਵਿੱਚ ਆ ਕਰਕੇ ਇਸ ਪਹਿਲੇ ਦਲ ਤੱਕ ਅਜੇ ਨਹੀਂ ਪਹੁੰਚ ਸਕੇ। ਯਾਨੀ ਸਹਿਸ ਦਲ ਕਮਲ ਤੱਕ ਪਹੁੰਚਣਾ ਇਸ ਜੀਵਾਤਮਾ ਦਾ ਜਿਹੜਾ ਆਪਣਾ ਕੰਮ ਸੀ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਆਪਣੇ ਘਰ ਦਾ ਕੰਮ ਕਰਨਾ, ਇਹ ਆਪਣੇ ਘਰ ਦਾ ਕੰਮ ਅਸੀਂ ਅੱਜ ਤੱਕ ਨਹੀਂ ਕਰ ਸਕੇ। ਅੱਜ ਤੱਕ ਅਸੀਂ ਪਰਾਏ ਗਦੇ ਬਣੇ ਬੈਠੇ ਹਾਂ, ਲੋਕਾਂ ਜਗਤ ਦਾ ਕੰਮ ਕਰ ਰਹੇ ਹਾਂ, ਮਨ ਦੇ ਹੁਕਮ ਵਿੱਚ ਉਸਦੀ ਆਸ਼ਾ ਤਿਸ਼ਾ ਨੂੰ ਸ਼ਾਂਤ ਕਰਨ ਲੱਗੇ ਹਾਂ, ਪਰ ਆਪਣੀ ਆਤਮਾ ਦੀ ਪਿਆਸ ਬੁਝਾਉਣ ਵਾਸਤੇ ਅਸੀਂ ਅੱਜ ਤੱਕ ਆਪਣਾ ਕੰਮ ਜੋ ਹੈ ਸ਼ੁਰੂ ਹੀ ਨਹੀਂ ਕੀਤਾ। ਔਰ ਇਸ ਤੋਂ ਇਹ ਪਹਿਲੇ ਪੜਾਵ ਤੋਂ ਸਤਿਗੁਰੂ ਜੋ ਹੈ ਨੇ ਨੂਰਾਨੀ ਰੂਪ ਵਿੱਚ ਪ੍ਰਗਟ ਹੁੰਦੇ ਨੇ, ਇਸ ਜੀਵਾਤਮਾ ਨੂੰ ਇਸ ਕਮਲ ਦੇ ਅੰਦਰ ਦਾ ਜੋ ਰਸਤਾ ਹੈ ਇੱਥੋਂ ਲੈ ਕਰਕੇ ਅੱਗੇ ਜਾਂਦੇ ਨੇ। ਅੱਗੇ ਬ੍ਰਹਮ ਆਉਂਦਾ ਹੈ, ਬ੍ਰਹਮ ਦੇ 3 ਹਿੱਸੇ ਨੇ, ਤੀਸਰਾ ਹਿੱਸਾ ਜੋ ਹੈ ਉਹ ਗੁਰਪਦ ਕਹਿੰਦਾ ਹੈ। ਬੜੀ ਵਿਸ਼ਾਲ ਰਚਨਾ ਹੈ, ਅੰਦਰ ਦਾ ਰਸਤਾ ਇਤਨਾ ਵੱਡਾ ਹੈ ਕਿ ਸਾਰੀ ਸ੍ਰਿਸ਼ਟੀ ਦੇ ਜਿਤਨੇ ਵੀ ਹੈ ਕਾਗਜ਼, ਯਾਨੀ ਕਿ ਕਲਮ ਬਣਾ ਕਰਕੇ ਅਸੀਂ ਲਿਖਦੇ ਰਹੀਏ, ਸਮੁੰਦਰਾਂ ਦੀ ਸ਼ਾਹੀ ਬਣਾ ਕਰਕੇ, ਇਹ ਸਭ ਖਤਮ ਹੋ ਜਾਣਗੇ, ਪਰ ਅੰਦਰ ਦੇ ਇੱਕ ਪੜਾਵ ਦੀ ਰਚਨਾ ਦੀ ਵੀ ਅਸੀਂ ਵਿਆਖਿਆ ਨਹੀਂ ਕਰ ਸਕਦੇ। ਨਾ ਕੋਈ ਲਫ਼ਜ਼ ਨੇ, ਪ੍ਰਗਟ ਕਰ ਰਹੇ ਨੇ। ਬਹੁਤ ਸਾਰੀਆਂ ਜੀਵਾਤਮਾ ਇਹ ਜਾਣਨਾ ਚਾਹੁੰਦੀਆਂ ਸਨ ਕਿ ਅੱਖ ਬੰਦ ਕਰਨ ਤੋਂ ਬਾਅਦ ਕੀ ਹੁੰਦਾ, ਉਹਨਾਂ ਦਾ ਹੀ ਜਵਾਬ ਸਤਿਗੁਰੂ ਅੱਜ ਦੇ ਰਹੇ ਨੇ ਕਿ ਬੜੇ ਧਿਆਨ ਦੇ ਨਾਲ ਇਸ ਨੂੰ ਸੁਣੋ ਕਿ ਜਦ ਤੱਕ ਅਸੀਂ ਇਹ ਜੀਵਾਤਮਾ ਆਪਣਾ ਕੰਮ ਨਹੀਂ ਕਰੇਗੀ, ਅੰਦਰ ਨਹੀਂ ਜਾਏਗੀ, ਤਦ ਤੱਕ ਜੋ ਹੈ ਉਹ ਮੁਕਤੀ ਪ੍ਰਾਪਤ ਨਹੀਂ ਕਰ ਸਕਦੀ। ਯਾਨੀ ਕਿ ਅਗਲਾ ਪੜਾਵ ਜਿਹੜਾ ਹੈ ਉਹ ਬ੍ਰਹਮ ਦਾ ਹੈ, ਉਹ ਬ੍ਰਹਮ ਤੱਕ ਦਾ ਰਾਜ ਜੋ ਹੈ ਇਹ ਕਾਲ ਪੁਰਸ਼ ਦੇ ਅਧੀਨ ਹੈ। ਯਾਨੀ ਕਿ ਜਿਤਨੀ ਰਚਨਾ ਤਿੰਨ ਗੁਣਾਂ ਦੇ ਅਧੀਨ ਆਉਂਦੀ ਹੈ, ਜੜ ਔਰ ਚੇਤਨ ਦੀ, ਇਹ ਸਾਰੀ ਦੀ ਸਾਰੀ ਇਸਦਾ ਜੋ ਇੰਚਾਰਜ ਹੈ ਉਹ ਕਾਲ ਪੁਰਸ਼ ਹੈ, ਔਰ ਸਾਰੀ ਸ੍ਰਿਸ਼ਟੀ ਜਿਹੜੀ ਹੈ ਇਸ ਕਾਲ ਨੂੰ ਪੂਜ ਰਹੀ ਹੈ। ਅਸਲੀ ਪਰਮਾਤਮਾ ਜੋ ਹੈ ਇਸ ਤੋਂ ਤਿੰਨ ਪੜਾਵ ਅੱਗੇ ਹੈ, ਉਹ ਵੀ ਸਤਿਗੁਰੂ ਪ੍ਰਗਟ ਕਰ ਰਹੇ ਨੇ ਕਿ ਇਹ ਪਹਿਲਾ ਦੂਸਰਾ ਪੜਾਵ ਜਿਹੜਾ ਹੈ ਜਿਸ ਨੂੰ ਅਸੀਂ ਬ੍ਰਹਮ ਕਹਿੰਦੇ ਹਾਂ, ਗੁਰਪਦ, ਉਹ ਗੁਰਪਦ ਤੋਂ ਲੈ ਕਰਕੇ ਜੋ ਪਹਿਲਾ ਪੜਾਵ ਹੈ ਇਸ ਦੇ ਵਿੱਚ ਜੋ ਰਸਤਾ ਹੈ ਇਸ ਨੂੰ ਗੁਰੂ ਸਾਹਿਬ ਜੋ ਹੈ ਸੰਤਾਂ ਨੇ ਬੰਕ ਨਾਲ ਦਾ ਜਰੀਆ ਦਿੱਤਾ ਹੈ। ਬੰਕ ਨਾਲ ਦਾ ਕੀ ਭਾਵ ਹੁੰਦਾ ਹੈ? ਇੱਕ ਟੇੜਾ ਰਸਤਾ। ਯਾਨੀ ਇਸ ਟੇੜੇ ਰਸਤੇ ਦੇ ਵਿੱਚੋਂ ਲੈ ਕਰਕੇ ਗੁਰੂ ਸਾਹਿਬ ਇਸ ਜੀਵਾਤਮਾ ਨੂੰ ਇਸ ਗੁਰੂ ਪਦ ਯਾਨੀ ਬ੍ਰਹਮ ਤੱਕ ਲੈ ਜਾਂਦੇ ਨੇ। ਬ੍ਰਹਮ ਕੀ ਹੈ? ਬ੍ਰਹਮ ਦੇ ਵਿੱਚ ਜੜ ਔਰ ਚੇਤਨ ਦਾ ਜੋ ਇਸ ਜਗਤ ਵਿੱਚ ਅਸੀਂ ਰੂਪ ਦੇਖਦੇ ਹਾਂ ਉਸ ਤੋਂ ਬਹੁਤ ਹੀ ਦੂਰ, ਬਹੁਤ ਹੀ ਲੁਭਾਵਨਾ ਕਾਰਨ ਰੂਪ ਦੇ ਵਿੱਚ ਯਾਨੀ ਕਾਰਨ ਸਰੀਰ ਜੋ ਹੈ ਉਸ ਦੇ ਵਿੱਚ ਜੀਵਾਤਮਾ ਉੱਥੇ ਵਿਚਰਦੀ ਹੈ। ਉਸਦਾ ਜੋ ਪ੍ਰਕਾਸ਼ ਹੈ ਉਸਦਾ ਪ੍ਰਕਾਸ਼ ਜਦੋਂ ਸੂਰਜ ਡੁੱਬਦਾ ਹੈ ਉਹ ਜਿਹੜੀ ਲਾਲੀ ਉਹ ਸੂਰਜ ਦੇ ਵਿੱਚ ਆਉਂਦੀ ਹੈ, ਇਸ ਤਰੀਕੇ ਦਾ ਪ੍ਰਕਾਸ਼ ਜੋ ਹੈ ਉਸ ਗੁਰਪਦ ਦੇ ਵਿੱਚ ਨਜ਼ਰ ਆਉਂਦਾ ਹੈ। ਔਰ ਇਸੇ ਤਰੀਕੇ ਦੇ ਨਾਲ ਜਿਸ ਤਰੀਕੇ ਦਾ ਮੰਡਲ ਹੁੰਦਾ ਉਸੀ ਤਰੀਕੇ ਦੀ ਧੁਨ ਯਾਨੀ ਕਿ ਆਵਾਜ਼ ਜੋ ਹੈ ਉੱਥੇ ਪ੍ਰਗਟ ਹੁੰਦੀ ਹੈ। ਔਰ ਉਸਦੇ ਸੁੱਖਾਂ ਦੀ ਕੀ ਗੱਲ ਕਰਨੀ ਹੈ? ਇਤਨੇ ਸਾਰੇ ਸੁੱਖ ਯਾਨੀ ਕਿ ਐਸੇ ਸੁੱਖ ਮੌਜੂਦ ਨੇ ਕਿ ਲਫ਼ਜ਼ਾਂ ਦੇ ਨਾਲ ਅਸੀਂ ਬਿਆਨ ਨਹੀਂ ਕਰ ਸਕਦੇ। ਪਰ ਉਸਦੇ ਨਾਲ ਇਹ ਅਹੰਕਾਰ ਚ ਨਹੀਂ ਆ ਜਾਣਾ ਕਿ ਗੁਰੂ ਪਦ ਜੋ ਹੈ ਇਹ ਆਖਰੀ ਪੜਾਵ ਹੈ ਜਾਂ ਬਹੁਤ ਸਾਰੇ ਸੁੱਖ ਨੇ ਤੇ ਅਸੀਂ ਸੁਖੀ ਪ੍ਰਾਪਤ ਕਰਨਾ ਚਾਹੁੰਦੇ ਹਾਂ, ਉੱਥੇ ਵੀ ਦੁੱਖ ਨੇ। ਕਿਸ ਤਰੀਕੇ ਦੇ ਨਾਲ? ਯਾਨੀ ਕਿ ਅਗਰ ਅਸੀਂ ਸਥੂਲ ਰੂਪ ਵਿੱਚ ਬੈਠੇ ਹਾਂ ਤੇ ਸਥੂਲ ਸਮੱਸਿਆ ਹੈਗੀਆਂ ਨੇ, ਕਾਰਨ ਵਿੱਚ ਬੈਠੇ ਹਾਂ ਤੇ ਕਾਰਨ ਨੇ ਯਾਨੀ ਕਿ ਸਭ ਜਗ੍ਹਾ ਮੌਜੂਦ ਨੇ। ਜਿੱਥੇ ਮਨ ਔਰ ਮਾਇਆ ਮੌਜੂਦ ਹੈ ਉੱਥੇ ਸਮੱਸਿਆ ਜ਼ਰੂਰ ਮੌਜੂਦ ਹੈ। ਯਾਨੀ ਕਿ ਬਹੁਤ ਸਾਰੀਆਂ ਚਿੰਤਾ, ਬਹੁਤ ਸਾਰੀਆਂ ਸਮੱਸਿਆ ਖੜੀਆਂ ਨੇ, ਪਰ ਉਹਨਾਂ ਦਾ ਹੱਲ ਵੀ ਕੀ ਹੈ ਕਿ ਜਦ ਤੱਕ ਜੀਵਾਤਮਾ ਇਹ ਸਾਰੇ ਝੰਝਟ ਤੋਂ, ਮਨ ਔਰ ਮਾਇਆ ਦੀ ਰਚਨਾ ਤੋਂ ਯਾਨੀ ਬ੍ਰਹਮ ਤੋਂ ਨਿਕਲ ਨਹੀਂ ਜਾਂਦੀ। ਯਾਨੀ ਬ੍ਰਹਮ ਨੂੰ ਤਿੰਨ ਹਿੱਸੇ ਹੋਣ ਕਰਕੇ ਇਸ ਨੂੰ ਤ੍ਰਿਲੋਕੀ ਵੀ ਕਹਿੰਦੇ ਨੇ, ਔਰ ਇਸ ਕਰਕੇ ਕਾਲ ਪੁਰਸ਼ ਨੂੰ ਅਸੀਂ ਤ੍ਰਿਲੋਕੀ ਨਾਥ ਵੀ ਕਹਿੰਦੇ ਹਾਂ। ਇਸ ਕਰਕੇ ਤ੍ਰਿਕੁਟੀ ਵੀ ਕਿਹਾ ਜਾਂਦਾ ਹੈ, ਉਹ ਜਿਹੜਾ ਪਹਿਲਾ ਪੜਾਵ ਹੈ ਇਸ ਨੂੰ ਤ੍ਰਿਕੁਟੀ ਦਾ ਅੰਡਾ ਕਿਹਾ ਜਾਂਦਾ ਹੈ। ਯਾਨੀ ਕਿ ਉਹ ਬ੍ਰਹਮੰਡ ਦਾ ਜਿਹੜਾ ਪਰਛਾਵਾਂ ਹੈ ਉਹ ਜੋ ਹੈ ਅੰਡੇ ਦੇ, ਉਹ ਅੰਡੇ ਦਾ ਪਿੰਡ ਦੇ ਵਿੱਚ ਪੈਂਦਾ ਹੈ, ਔਰ ਜੀਵਾਤਮਾ ਜੋ ਹੈ ਗੁਰੂ ਦੇ ਸਹਾਰੇ ਜੋ ਹੈ ਇਸ ਬ੍ਰਹਮ ਨੂੰ ਪਾਰ ਕਰਦੀ ਹੈ। ਜਦੋਂ ਬ੍ਰਹਮ ਨੂੰ ਪਾਰ ਕਰ ਲੈਂਦੀ ਹੈ ਉਸ ਵੇਲੇ ਇਹ ਸਮਝ ਲੈਣਾ ਚਾਹੀਦਾ ਕਿ ਉਸ ਜੀਵਾਤਮਾ ਦਾ ਆਵਾਗਮਨ ਖਤਮ ਹੋ ਗਿਆ। ਪਰ ਆਵਾਗਮਨ ਇਤਨੀ ਜਲਦੀ ਖਤਮ ਨਹੀਂ ਹੁੰਦਾ, ਇਸ ਬ੍ਰਹਮ ਦੇ ਵਿੱਚ ਰਹਿ ਕਰਕੇ ਜਿੱਥੇ ਹਰ ਜੀਵਾਤਮਾ ਦਾ, ਜਿਤਨੀਆਂ ਵੀ ਜੀਵਾਤਮਾ ਜੜ ਜਾਂ ਚੇਤਨ ਲੋਕਾਂ ਦੇ ਵਿੱਚ ਮੌਜੂਦ ਨੇ, ਸਾਰਿਆਂ ਦੇ ਜੋ ਕਰਮ ਨੇ ਉਹ ਸੂਖਮ ਰੂਪ ਦੇ ਵਿੱਚ ਉਸ ਭੰਡਾਰ ਯਾਨੀ ਭੰਡਾਰ ਜਿਸ ਨੂੰ ਕਹਿੰਦੇ ਆ ਸੰਚਿਤ ਕਰਮ ਦਾ, ਇਹ ਬ੍ਰਹਮ ਦੇ ਵਿੱਚ ਗੁਰੂਪਦ ਦੇ ਵਿੱਚ ਮੌਜੂਦ ਹੁੰਦਾ ਹੈ। ਔਰ ਹਰ ਇੱਕ ਜੀਵਾਤਮਾ ਜਿਹੜੀ ਵੀ ਉਸ ਤੋਂ ਪਾਰ ਜਾਣਾ ਚਾਹੁੰਦੀ ਹੈ ਉਸ ਨੂੰ ਬਹੁਤ ਸਮੇਂ ਉੱਥੇ ਰਹਿ ਕਰਕੇ ਗੁਰੂ ਦਾ ਸਹਾਰਾ ਲੈ ਕਰਕੇ, ਜੀਵਾਤਮਾ ਦੀ ਆਪਣੀ ਕੋਈ ਤਾਕਤ ਨਹੀਂ ਕਿਉਂਕਿ ਉਹ ਟਿੱਕ ਹੀ ਨਹੀਂ ਸਕਦੀ, ਪੂਰੀ ਫੌਜ ਮੌਜੂਦ ਹੈ ਉਸ ਕਾਲ ਦੀ ਇਸ ਜੀਵਾਤਮਾ ਨੂੰ ਫਿਸਲਾਉਣ ਵਾਸਤੇ, ਸਿੱਧੀਆਂ ਸਿੱਧੀਆਂ ਜੋ ਜੜੀ ਹੈ ਇਸ ਨੂੰ ਟਾਣ ਵਾਸਤੇ। ਪਰ ਇਹ ਜੀਵਾਤਮਾ ਨੂੰ ਸਿਰਫ ਬਚਾ ਸਕਦਾ ਤੇ ਇੱਕ ਐਸੀ ਤਾਕਤ ਜਿਹੜੀ ਕਿ ਉਸ ਤਾਕਤ ਤੋਂ ਵੱਧ ਸਮਰਥਾ ਰੱਖਦੀ ਹੈ, ਔਰ ਉਹ ਸਿਰਫ ਤਾਕਤ ਸਤਿਗੁਰ ਦੇ ਅੰਦਰ ਪ੍ਰਗਟ ਹੁੰਦੀ ਹੈ। ਔਰ ਜਿਨ੍ਹਾਂ ਦੇ ਸਤਿਗੁਰੂ ਹੈ ਨੇ ਉਹੀ ਜੀਵਾਤਮਾ ਨੂੰ ਜੋ ਹੈ ਉੱਥੇ ਟਿਕਾ ਸਕਦੇ ਨੇ, ਔਰ ਉੱਥੇ ਟਿਕ ਕਰਕੇ ਉਧਰ ਦੀ ਧੁਨ ਨੂੰ ਸੁਣ ਕਰਕੇ ਇਹ ਜੀਵਾਤਮਾ ਕਿਸ ਤਰੀਕੇ ਦੇ ਨਾਲ ਭੰਡਾਰ ਨੂੰ ਖਤਮ ਕਰਦੀ ਹੈ। ਜੜ ਲੋਕੀ ਚ ਅਸੀਂ ਕੀ ਦੇਖਦੇ ਹਾਂ? ਇੱਕ ਬੀਜ ਹੈ, ਅਗਰ ਅਸੀਂ ਉਸਨੂੰ ਬੋ ਦਈਏ ਤਾਂ ਉਸਦਾ ਪੌਦਾ ਔਰ ਫਲ ਨੂੰ ਪ੍ਰਾਪਤ ਕਰਦੇ ਹਾਂ, ਔਰ ਬੀਜ ਸਰੂਪੀ ਕਰਮ ਜੋ ਨੇ ਬੰਧਨਕਾਰੀ ਪ੍ਰਭਾਵ ਲੈ ਕਰਕੇ ਬੀਜ ਸਰੂਪ ਇਹ ਬ੍ਰਹਮ ਦੇ ਵਿੱਚ ਮੌਜੂਦ ਹੁੰਦੇ ਨੇ। ਇਹਨਾਂ ਦੀ ਮੁਕਤੀ ਕਿਸ ਤਰੀਕੇ ਨਾਲ ਹੋ ਸਕਦੀ ਹੈ? ਜਿਸ ਤਰੀਕੇ ਦੇ ਨਾਲ ਜੜ ਲੋਕ ਦੇ ਵਿੱਚ ਇਸ ਬੀਜ ਨੂੰ ਅਸੀਂ ਅਗਰ ਗਰਮ ਕਰ ਦਈਏ ਯਾਨੀ ਸੇਕ ਦਈਏ ਤੇ ਉਹ ਬੀਜ ਜੋ ਹੈ ਫੁੱਟਣ ਤੋਂ ਰਹਿ ਜਾਂਦਾ, ਯਾਨੀ ਉਸਦੇ ਅੰਦਰ ਜੋ ਫੁੱਟਣ ਦਾ ਪ੍ਰਭਾਵ ਹੈ ਫਲ ਪ੍ਰਾਪਤ ਕਰਨ ਦਾ ਉਹ ਖਤਮ ਹੋ ਜਾਂਦਾ। ਉਸੇ ਤਰੀਕੇ ਦੇ ਨਾਲ ਜੀਵਾਤਮਾ ਜਦੋਂ ਬ੍ਰਹਮ ਦੇ ਵਿੱਚ ਰਹਿ ਕਰਕੇ ਹਰ ਜੀਵਾਤਮਾ ਨੂੰ ਉੱਥੇ ਰੁਕਣਾ ਪੈਂਦਾ ਹੈ। ਕਿਤਨੇ ਸਮੇਂ ਤੱਕ ਰੁਕੇਗੀ ਇਹ ਉਸਦੇ ਪਿਆਰ ਦੇ ਉੱਪਰ ਨਿਰਭਰ ਕਰਦਾ ਕਿ ਆਪਣੇ ਸਤਿਗੁਰ ਦੇ ਨਾਲ ਉਹ ਕਿਤਨਾ ਪਿਆਰ ਕਰਦੀ ਹੈ। ਨੂਰਾਨੀ ਰੂਪ ਦੇ ਵਿੱਚ, ਕਾਰਨ ਰੂਪ ਦੇ ਵਿੱਚ ਸਤਿਗੁਰ ਜੋ ਹੈ ਉਸਦੇ ਹਰ ਪਲ ਹਰ ਕੜੀ ਉਸਦੇ ਨਾਲ ਰਹਿੰਦੇ ਨੇ, ਔਰ ਜਿਤਨੀ ਉਹ ਪ੍ਰੀਤ ਕਰਦੀ ਹੈ ਉਤਨਾ ਹੀ ਜੋ ਹੈ ਉਸਨੂੰ ਉਧਰ ਦੀ ਧੁੰਦ ਦੇ ਵਿੱਚ ਆਨੰਦ ਪ੍ਰਾਪਤ ਹੁੰਦਾ ਹੈ। ਔਰ ਜੋ ਉਸਦਾ ਆਨੰਦ ਪ੍ਰਾਪਤ ਕਰਦੀ ਹੈ ਤੇ ਉਹ ਤੋਂ ਉਸਦਾ ਜੋ ਬੰਧਨਕਾਰੀ ਪ੍ਰਭਾਵ ਹੈ ਸੰਚਿਤ ਕਰਮਾਂ ਦਾ ਉਸਦਾ ਪ੍ਰਭਾਵ ਖਤਮ ਹੁੰਦਾ ਜਾਂਦਾ, ਔਰ ਜਦ ਤੱਕ ਇੱਕ ਵੀ ਪ੍ਰਭਾਵ ਮੌਜੂਦ ਹੈ ਇਹ ਜੀਵਾਤਮਾ ਬ੍ਰਹਮ ਨੂੰ ਪਾਰ ਨਹੀਂ ਕਰ ਸਕਦੀ। ਇਹ ਕਾਲ ਦਾ ਹੁਕਮ ਹੈ, ਕਾਲ ਦੀ ਸਮਰਥਾ ਹੈ, ਕਾਲ ਦੀ ਤਾਕਤ ਹੈ। ਬੇਸ਼ੱਕ ਇਹ ਸਤਿਗੁਰ ਕੋਲ ਤਾਕਤ ਲੈਂਦਾ, ਪਰ ਹੁਕਮ ਔਰ ਨਿਯਮ ਇਹ ਸਤਿਗੁਰੂ ਵੀ ਮੰਨਦੇ ਨੇ। ਅਗਰ ਉਹ ਜੜ ਚੇਤਨ ਲੋਕ ਵੀ ਚਾਹੁੰਦੇ ਨੇ ਦੇਹ ਦੇ ਵੀ ਤੇ ਉਹ ਵੀ ਮੌਤ ਦੇ ਹੁਕਮ ਨੂੰ ਪ੍ਰਵਾਨ ਕਰਦੇ ਨੇ, ਉਹ ਵੀ ਚੇਲੇ ਦੇ ਉੱਤੇ ਜੋ ਹੈ ਸਾਰੇ ਦੁੱਖ ਸਹਿੰਦੇ ਨੇ, ਔਰ ਉਸ ਤੋਂ ਬਾਅਦ ਹੀ ਇਸ ਚੋਲੇ ਨੂੰ ਛੱਡ ਕਰਕੇ ਜਾਂਦੇ ਨੇ। ਇਸ ਕਰਕੇ ਉਪਦੇਸ਼ ਵੀ ਇਹੀ ਦਿੰਦੇ ਨੇ ਕਿ ਅਸੀਂ ਨਿਯਮਾਂ ਦੇ ਅਨੁਸਾਰ ਹੀ ਇਸ ਖੇਲ ਦੇ ਵਿੱਚੋਂ ਨਿਕਲਣਾ ਹੈ। ਇਸ ਖੇਲ ਨੂੰ ਬੜੀ ਚਤੁਰਾਈ ਦੇ ਨਾਲ ਉਸ ਕਾਲ ਪੁਰਸ਼ ਨੇ ਰਚਿਆ ਹੈ, ਔਰ ਬਿਨਾਂ ਨਿਯਮਾਂ ਦਾ ਪਾਲਣ ਕੀਤੇ ਕੋਈ ਵੀ ਜੀਵਾਤਮਾ ਜੋ ਹੈ ਬ੍ਰਹਮ ਨੂੰ ਪਾਰ ਨਹੀਂ ਕਰ ਸਕਦੀ। ਜਿਸ ਲਈ ਜੀਵਾਤਮਾ ਬ੍ਰਹਮ ਨੂੰ ਪਾਰ ਕਰ ਲੈਂਦੀ ਹੈ मंडल तीन प्रभाव और मौजूद ने, जब तक इन्हां नूं पार नहीं करेगी तद तक उस मुक्ति की प्राप्ति नहीं हो सकती। इस मंडल दे विच जाकर के इस नूं असीं पार ब्रह्म कहिंदे आं। पार ब्रह्म की जो धुन है इत्थे जो है किंगरी की धुन है, किंगरी की धुन बड़ी लुभावनी धुन है और बड़े तरीके दे नाल जीवात्मा नूं बड़ी तेजी दे नाल खिंच करके उतले मंडलों दे विच ला करके जाती है। निमक घड़ी जत सिमरत जत छुटे, ये जड़ी तुक है गुरबाणी दे विच आई है कि एक घड़ी का सिमरन जो है ये जीवात्मा नूं जन्म मरण तो कढ दिंदा है। वह सिर्फ और सिर्फ पार ब्रह्म की धुन है, किंगरी की धुन। जड़ी जीवात्मा ने उस धुन नूं एक बार भी सुन लिया, एक पल ही सुन लिया, वह जीवात्मा जन्म मरण च नहीं आती। और जीवात्मा सुनती कदों है? जदों ब्रह्म नूं पार करती है। ब्रह्म नूं पार नहीं करेगी ये धुन नूं नहीं सुन सकती। और अगर उसने पार कर लिया तो जन्म मरण के गेड़ तो खत्म होगी। और इत्थे भी जो है बड़े तरीके दे नाल इस जीवात्मा नूं जो है अजे भी इसके उपर बड़ी मैल बाकी रह जाती है। लिंग भेद मौजूद है, यानी औरत और मर्द का जो भेद है इस वक्त इसके उपर मौजूद है, कारण शरीर लाकर के मौजूद होंगी है। उस तो बाद इत्थे की है, इत्थे अमृत सरोवर है जिस नूं रामचरित मानस राम द्वारा निर्मित मान सरोवर जो तुलसीदास जी ने अपनी रचना का नाम रखा उसका भी यही भाव है कि यह सरोवर जो है अंतर दे विच है, काया अंदर अमृतसर साचा जड़ा है वह इसी जगह पार ब्रह्म दे विच है। इत्थे जा करके वह सच्चा अमृत है, वह सच्चा कुंड है, वह सच्चा सरोवर है, वह सच्ची त्रिवेणी है जिसका वह जीवात्मा जो है स्नान करती है। कागो हंस करे यह जड़ी बाणी दी तो गुरु साहब ने उचारी है। ये बाहर किसी भी जगह ऐसा तालाब ऐसा सरोवर मौजूद नहीं है कि कागो यानी कि कौए नूं हंस बना दे। इसका भाव की है कि यह जो जीवात्मा यह लिंग भेद लैकर के बैठी है, लिंग भेद ही कौआ है। यह लिंग भेद नूं खत्म करने वास्ते इस दे उपर उस वक्त 25 प्रकृतियां तीनों गुण पांच अवगुण तीनों पर्दे मौजूद होंदे ने। यह सारी मैल कर्मा की जड़ी है यह किस तरीके दे नाल सूक्ष्म और कारण पढ़ते ने यह किस तरीके दे नाल उतरणगे, यह लिंग भेद किस तरह खत्म होगा। सिर्फ और सिर्फ यह सारी ताकत इस अमृतसर इस रामचरित मानस दे विच मौजूद है। और जो जीवात्मा उसका स्नान करती है उस अमृत का पान करती है ता ही जाकर के उस अमर पद नूं प्राप्त करती है, यानी कि उस वक्त यह पूरी नंगी हो जाती है। नंगी का की भाव है कि इसका लिंग भेद खत्म हो जाता है। उसले जीवात्मा अपने जरूर दे विच यानी बारह सूरज की रोशनी इस जीवात्मा दे विच प्रगट हो जाती है। बारह सूरज समर्था रखते ने, विचार करके देखो इस जगत दे विच एक सूरज जो है क्या जड़ चेतन सारे नूं आधार दे रहा है। और बारह सूरज की ताकत जो है इस जीवात्मा की अपनी है, पर प्रगट कदू आती है जो पार ब्रह्म दे विच उस सरोवर का स्नान करती है। उस वक्त एक कागो तो हंस बन जाती है, यानी इसका लिंग भेद खत्म हो जाता है। इस नूं एहसास हुंदा है कि मैं कुछ होर हां और कुछ होर समझ रही सां, यानी कि मैं परमात्मा दा वह समुन्द्र की बूंद हां और यह बूंद तड़फदी है। उस वेले ही वह सच्ची तड़फ जाहिर हुंदी है जिस नूं असीं मछली की प्रीत मछली की तड़फ कहंदे हां कि अपने पानी दे नाल जिहड़ी प्रीत करती है उसके भी समान वास्ते। उसी वक्त यह सच्ची तड़फ जिहड़ी है यह जीवात्मा प्रगट हुंदी है। बारह सूरज की रोशनी ला करके यह परमात्मा की पहल करती है, उसकी तरफ खिंचती है, उसकी तरफ जाने लई तड़फदी है कि जितनी जल्दी हो सके मैं अपने मूल दे भी समा जावां। उस वेले सतगुरु जो है इस नूं होर सहारा दिंदे ने, होर समर्था बख्शदे ने और इस नूं पौड़ी दर पौड़ी चलांदे होए सोहंग दे देश विच ला करके जांदे ने। सोहंग दे विच बड़ी सुंदर रचना है, पर यह सारे दे सारे लोक जड़े ने पहला जो ब्रह्म तक दा है यह परले दे विच खत्म हो जाता है और पार ब्रह्म तक की रचना जड़ी है मां परले दे विच खत्म हो जाती है। उस तो अगे जो है पवर गुफा कहंदे ने, पवर गुफा जो है यह की है यह सत लोग का द्वार है, यानी कि उस तो सत लोग की रचना शुरू हो जाती है। सत लोग की रचना शुरू होने तो पहले गुरु साहब उपदेश करते ने कि 88,000 द्वीप ने और एक द्वीप जड़ा है कई पृथ्वी के बराबर है। इस तो विचार करके देखो कितनी विशाल रचना अनगिनत ब्रह्मांड जो है सृष्टि च रचे ने और किस तरीके दे नाल एक जीवात्मा एक जड़ वस्तुआ का सहारा ला करके ये सारिया मंजिला पार कर सकती है। और उसके बीच यानी कि तीसरे और चौथे पड़ाव के बीच सत लोग तो पहला एक महासुन अंधकार का एरिया है, एक ऐसी जगह है जिस दे विच जाकर के सतगुरु की आखिरी समर्था जिस नूं कि कोई भी नहीं जानता, कोई सपने दे विच भी नहीं सोच सकता कि उस जगह नूं असीं पार करने लई सानूं किस तरीके दे नाल सहारा लेना पेगा, यानी कि उस नेरे दे विचों जिसले जीवात्मा बारह सूरज की रोशनी लैकर के प्रगट है एक कदम भी नहीं चल सकती, एक पौड़ी भी नहीं चढ़ सकती। उस वेले सतगुरु जो है अपनी ताकत और समर्था देकर के इस जीवात्मा नूं वो अंधेरा जो जगह है महासुंद अंधकार दा एरिया वो पार कराते ने ते पवर गुफा दे एरिए तो होंदी होए सत लोक दे विच प्रवेश करती है। हुण विचार करके देखो सतगुरु ही समर्था है, सतगुरु दे विच ताकत है, यानी कि वह ताकत की है शब्द और प्रकाश, और शब्द और प्रकाश की है वह अकाल पुरुष का एक गुण है और इस जगत दे विच जड़ और चेतन नूं वो सारे नूं आधार जो है इस गुण ने दे रखा। और यह गुण कित्थे मिलता है? मनुखे जन्म दे विच सिर्फ और सिर्फ ਸਤਿਗੁਰੂ ਜੋ ਹੈ ਉਸਦਾ ਰੂਪ ਲੈ ਕਰਕੇ ਆਉਂਦੇ ਨੇ, ਯਾਨੀ ਸੰਤਾਂ ਦੇ ਕੋਲ, ਯਾਨੀ ਇੱਕ ਟੀਚਰ ਹੈ, ਐਮਏ ਪੜ੍ਹੇ ਬਹੁਤ ਸਾਰੇ ਨੇ, ਅਸੀਂ ਉਹਨਾਂ ਕੋਲ ਸਿੱਖਿਆ ਤੇ ਲੈ ਸਕਦੇ ਹਾਂ, ਪਰ ਉਹ ਕਲਾਸ ਨਹੀਂ ਲੈ ਸਕਦੇ। ਕਲਾਸ ਕੌਣ ਲੈ ਸਕਦਾ ਹੈ? ਜਿਸ ਨੂੰ ਅਪੁਆਇੰਟ ਕੀਤਾ ਗਿਆ, ਯਾਨੀ ਮੈਨੇਜਮੈਂਟ ਕਮੇਟੀ, ਯਾਨੀ ਸਰਕਾਰ ਜਿਸ ਟੀਚਰ ਨੂੰ ਅਪੁਆਇੰਟ ਕਰ ਦਿੰਦੀ ਹੈ, ਉਹੀ ਟੀਚਰ ਕਲਾਸ ਲੈ ਸਕਦਾ। ਇਸ ਕਰਕੇ ਬਹੁਤ ਸਾਰੇ ਸੰਤ ਨੇ ਜਿਹੜੇ ਸੱਚਖੰਡ ਪਹੁੰਚੇ ਨੇ, ਔਰ ਇਸ ਜਗਤ ਦੇ ਵਿੱਚ ਉਹ ਕਲਾਸ ਨਹੀਂ ਲੈ ਸਕਦੇ, ਸਿਰਫ ਟਿਊਸ਼ਨ ਪੜ੍ਹਾ ਸਕਦੇ ਨੇ। ਅਸੀਂ ਉਹਨਾਂ ਕੋਲ ਗਿਆਨ ਲੈ ਸਕਦੇ ਹਾਂ, ਪਰ ਅਗਲੀ ਪੌੜੀ ਨਹੀਂ ਚੜ੍ਹ ਸਕਦੇ। ਹੁਣ ਵਿਚਾਰ ਕਰਕੇ ਦੇਖੋ ਕਿ ਕਿਤਨੀ ਵੱਡੀ ਸਮਰੱਥਾ ਹੈ ਸਤਿਗੁਰੂ ਦੇ ਕੋਲ, ਅਗਲੀ ਪੌੜੀ ਚੜ੍ਹਾਉਣ ਦੀ, ਅਗਲੀ ਕਲਾਸ ਹੀ ਚੜ੍ਹਾਉਣ ਦੀ। ਅਸੀਂ ਉਹਨਾਂ ਦੀ ਸ਼ਰਨ ਵਿੱਚ ਜਾਂਦੇ ਹਾਂ, ਪਰ ਅਗਲੀ ਕਲਾਸ ਚੜ੍ਹਨ ਲਈ ਕਦੀ ਹੁਕਮ ਨਹੀਂ ਮੰਨਦੇ, ਕਦੀ ਉਹਨਾਂ ਦਾ ਕਹਿਣਾ ਨਹੀਂ ਮੰਨਦੇ। ਹੁਣ ਜਿਹੜਾ ਬੱਚਾ ਕਹਿਣਾ ਹੀ ਨਹੀਂ ਮੰਨਦਾ, ਹੁਕਮ ਹੀ ਨਹੀਂ ਮੰਨਦਾ, ਹੁਣ ਵਿਚਾਰ ਕਰਕੇ ਦੇਖੋ ਉਹ ਕਿਸ ਤਰੀਕੇ ਦਾ ਅਗਲੀ ਕਲਾਸ ਹੀ ਚੜ੍ਹਾ ਦਿੱਤਾ ਜਾਏਗਾ। ਅਸੀਂ ਗੁਰੂ ਸਾਹਿਬਾਂ ਦੇ ਵਚਨ ਪਕੜਦੇ ਹਾਂ ਕਿ ਰਹਿਮਤ ਕਰਾਂਗੇ, ਕੋਈ ਸ਼ੱਕ ਨਹੀਂ ਕਿ ਉਹਨਾਂ ਨੇ ਰਹਿਮਤ ਨਹੀਂ ਕੀਤੀ, ਆਪਣੇ ਨਾਲ ਮਿਲਾ ਲਿਆ, ਨਾਮ ਦੇਤਾ। ਇਹ ਨਾਮ ਕੀ ਹੈ? ਨਾਮ ਕੋਈ ਲਫ਼ਜ਼ ਨੇ? ਅਸੀਂ ਲਫ਼ਜ਼ਾਂ ਨੂੰ ਨਾਮ ਸਮਝ ਕਰਕੇ ਬੈਠੇ ਹਾਂ? ਕਿਸ ਅਹੰਕਾਰ ਦੇ ਵਿੱਚ ਬੈਠੇ ਹਾਂ? ਇਹ ਉਹ ਤਾਕਤ ਹੈ ਉਸ ਪਰਮਾਤਮਾ ਦੀ, ਅਕਾਲ ਪੁਰਸ਼ ਦੀ, ਜਿਹੜੀ ਇਸ ਜਗਤ ਦੇ ਵਿੱਚ ਇਹਨਾਂ ਲਫ਼ਜ਼ਾਂ ਦੇ ਜ਼ਰੀਏ ਸਤਿਗੁਰੂ ਸਾਡੇ ਅੰਦਰ ਜੋ ਹੈ ਸਮਾਹਿਤ ਕਰਦੇ ਨੇ। ਔਰ ਅਸੀਂ ਕਦੀ ਉਹਨਾਂ ਦੀ ਕਦਰ ਕੀਤੀ ਹੈ? ਅੱਜ ਤੱਕ ਨਹੀਂ ਕੀਤੀ। ਕਿਸੇ ਨੇ ਆਲਣੇ ਦੇ ਵਿੱਚ ਰੱਖਤਾ, ਦਵਾਈ ਖਾਵਾਂਗੇ ਨਹੀਂ, ਪਰਹੇਜ਼ ਕਰਾਂਗੇ ਨਹੀਂ। ਅਗਰ ਦਵਾਈ ਖਾਂਦੇ ਹਾਂ ਤੇ ਪਰਹੇਜ਼ ਨਹੀਂ ਕਰਦੇ ਤੇ ਅਸੀਂ ਨਿਰੋਗੀ ਕਿਸ ਤਰੀਕੇ ਨਾਲ ਹੋਵਾਂਗੇ? ਇਸ ਕਰਕੇ ਦੋਨੋਂ ਹੀ ਗੱਲਾਂ ਜ਼ਰੂਰੀ ਨੇ। ਜਿੱਥੇ ਇਸ ਨੂੰ ਜਪਦੇ ਜ਼ਰੂਰੀ ਹੈ, ਉੱਥੇ ਅੰਦਰ ਦੀ ਸਫਾਈ ਵੀ ਜ਼ਰੂਰੀ ਹੈ। ਅਸੀਂ ਅੰਦਰ ਦੀ ਸਫਾਈ ਕੀਤੇ ਬਗੈਰ ਜਪ ਕਰ ਰਹੇ ਹਾਂ, ਇਸ ਕਰਕੇ ਸਾਡਾ ਜਪ ਕਦੇ ਵੀ ਸਾਰਥਕ ਨਹੀਂ ਹੋਇਆ। ਇਸ ਕਰਕੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਜਦੋਂ ਇਹ ਜੀਵਾਤਮਾ ਸੱਚਖੰਡ ਪਹੁੰਚ ਜਾਂਦੀ ਹੈ, ਉਸ ਵੇਲੇ ਸਤਨਾਮ ਜੋ ਹੈ, ਸਤਪੁਰਸ਼ ਆਪਣੇ ਕੋਲ ਵੀ ਇਸ ਜੀਵਾਤਮਾ ਨੂੰ ਨਹੀਂ ਰੱਖਦੇ, ਉਸ ਵੇਲੇ ਇਸ ਨੂੰ ਹੋਰ ਸਮਰੱਥਾ ਦਿੰਦੇ ਨੇ, ਯਾਨੀ ਚਾਰ ਸੂਰਜ ਦੀ ਹੋਰ ਸਮਰੱਥਾ ਦੇ ਕਰਕੇ ਉਹ ਜੀਵਾਤਮਾ ਨੂੰ ਅੱਗੇ ਤੋਰ ਦਿੰਦੇ ਨੇ। ਅੱਗੇ ਕੀ ਹੈ? ਅੱਗੇ ਅਲਖ, ਅਗਮ ਔਰ ਅਨਾਮੀ, ਕਹਿਣ ਨੂੰ ਇੱਕੋ ਹੀ ਮੁਲਕ ਹੈ, ਕਹਿਣ ਨੂੰ ਇਸਦੇ ਤਿੰਨ ਹਿੱਸੇ ਨੇ। ਜਿਸ ਤਰ੍ਹਾਂ ਬ੍ਰਹਮ ਦੇ ਤਿੰਨ ਹਿੱਸੇ ਨੇ, ਉਸੀ ਤਰ੍ਹਾਂ ਸੰਤਾਂ ਦਾ ਜੋ ਅਸਲੀ ਬ੍ਰਹਮ ਹੈ ਉਹ ਇਹੀ ਹੈ, ਔਰ ਇਸਦੇ ਤਿੰਨ ਹਿੱਸੇ, ਯਾਨੀ ਕਿ ਅਨਾਮੀ ਆਖਰੀ ਹਿੱਸਾ ਹੈ, ਗੁਰਪਦ ਜਿਸ ਨੂੰ ਅਸੀਂ ਤ੍ਰਿਕੁਟੀ ਦੇ ਵਿੱਚ ਕਹਿੰਦੇ ਹਾਂ, ਪਰ ਇਸ ਨੂੰ ਅਸੀਂ ਅਨਾਮੀ ਕਹਿੰਦੇ ਹਾਂ। ਔਰ ਇਹ ਪੂਰੀ ਸਮਰੱਥਾ ਲੈ ਕਰਕੇ ਜੀਵਾਤਮਾ ਜਿਹੜੀ ਕਿ ਸੱਚਖੰਡ ਪਹੁੰਚ ਗਈ, ਉਹ ਇਸ ਕਾਬਲ ਵੀ ਹੋ ਜਾਂਦੀ ਹੈ ਕਿ ਇਹਨਾਂ ਤਿੰਨਾਂ ਮੁਲਕਾਂ ਦੇ ਵਿੱਚ ਜਾ ਸਕੇ। ਔਰ ਉਹ ਜਿਹੜਾ ਆਖਰੀ ਮੁਲਕ ਹੈ, ਉਹਨੂੰ ਸੰਤਾਂ ਨੇ ਸਵਾਮੀ ਵੀ ਕਹਿ ਕਰਕੇ ਪੁਕਾਰਿਆ ਹੈ, ਉਹ ਆਖਰੀ ਪਦ ਹੈ ਜਿਸ ਨੂੰ ਅਸੀਂ ਗੁਰੂਪਦ ਕਹਿੰਦੇ ਹਾਂ। ਹੁਣ ਗੁਰੂਪਦ ਦੀ ਮਹਿਮਾ ਕਿਸ ਤਰੀਕੇ ਨਾਲ ਵਰਣਨ ਕੀਤੀ ਜਾਏ? ਸੰਤਾਂ ਨੂੰ ਕਿਹਾ ਜਾਂਦਾ ਕਿ ਉਸਦਾ ਕੁਛ ਇਸ਼ਾਰਾ ਦਿਓ ਤੇ ਉਸਦਾ ਇਸ਼ਾਰਾ ਸਤਿਗੁਰੂ ਦਿੰਦੇ ਨੇ। ਉਸਦਾ ਇੱਕ ਕਣ ਜਾ ਹੈ, ਇਸ ਸ੍ਰਿਸ਼ਟੀ ਦੇ ਕਰੋੜਾਂ ਹੀ ਸੂਰਜ ਮਿਲ ਜਾਣ ਤੇ ਉਸਦੀ ਰੋਸ਼ਨੀ ਦਾ ਮੁਕਾਬਲਾ ਨਹੀਂ ਕਰ ਸਕਦੇ, ਇਹ ਸਿਰਫ ਇੱਕ ਇਸ਼ਾਰਾ ਮਾਤਰ ਹੈ। ਹੁਣ ਵਿਚਾਰ ਕਰਕੇ ਦੇਖੋ ਕੈਸੀ ਰਚਨਾ ਇਸ ਸ੍ਰਿਸ਼ਟੀ ਵਿੱਚ ਰਚੀ ਗਈ ਹੈ, ਔਰ ਅਸਲੀ ਪਰਮਾਤਮਾ ਉਹ ਅਨਾਮੀ ਜੋ ਹੈ ਕਿਸ ਰੂਪ ਦੇ ਵਿੱਚ ਕਿਹੜੀ ਜਗ੍ਹਾ ਮੌਜੂਦ ਹੈ, ਔਰ ਕਿਸ ਤਰੀਕੇ ਦੇ ਨਾਲ ਇਹ ਜੀਵਾਤਮਾ ਪੌੜੀ ਦਰ ਪੌੜੀ ਚੜ੍ਹਦੀ ਹੋਈ ਉਸ ਨੂੰ ਪ੍ਰਾਪਤ ਕਰਨ ਦੇ ਬਗੈਰ ਮੁਕਤੀ ਪ੍ਰਾਪਤ ਨਹੀਂ ਕਰ ਸਕਦੀ? ਔਰ ਅਸੀਂ ਅਹੰਕਾਰ ਦੇ ਵਿੱਚ ਬੈਠੇ ਹਾਂ, ਅਸੀਂ ਗੁਰਮਤ ਤੇ ਚੱਲਦੇ ਹਾਂ, ਕਿਹੜੀ ਗੁਰਮਤ ਹੈ? ਇਹਨਾਂ ਦੇ ਵਿੱਚ ਕਿਸ ਨੇ ਪਹਿਲੀ ਮੰਜ਼ਿਲ ਨੂੰ ਪ੍ਰਾਪਤ ਕੀਤਾ? ਅੱਜ ਤੱਕ ਨਹੀਂ ਕੀਤਾ, ਇਸ ਦਾ ਮਤਲਬ ਅਸੀਂ ਮਨਮਤ ਵਿੱਚ ਹਾਂ, ਗੁਰਮਤ ਵਿੱਚ ਨਹੀਂ ਹਾਂ। ਹੁਣ ਇਹ ਗੁਰਮਤ ਮਿਲਦੀ ਕਿੱਥੇ ਹੈ? ਇਹ ਸੱਚਖੰਡ ਦੀ ਬਾਣੀ ਮਿਲਦੀ ਕਿੱਥੇ ਹੈ? ਸਤਸੰਗ ਜੀ ਸਿਰਫ ਸਿਰਫ ਸਤਸੰਗ ਦੇ ਵਿੱਚ ਮਿਲਦੀ ਹੈ। ਹੁਣ ਸਤਸੰਗ ਕਿੱਥੇ ਹੈ? ਅਸੀਂ ਸਤਸੰਗ ਦੇ ਵੀ ਅਧੂਰੇ ਭਾਵ ਲਏ ਨੇ। ਕਿਸ ਤਰੀਕੇ ਦੇ ਨਾਲ? ਜਿਸ ਜਗ੍ਹਾ ਪ੍ਰਵਚਨ ਹੁੰਦੇ ਨੇ, ਜਿਸ ਜਗ੍ਹਾ ਬਾਣੀ ਉਚਾਰੀ ਜਾਂਦੀ ਹੈ, ਉਸ ਜਗ੍ਹਾ ਇਹ ਕਹਿ ਦਿੱਤਾ ਜਾਂਦਾ ਕਿ ਸਤਸੰਗ ਹੋ ਰਿਹਾ। ਨਹੀਂ, ਸਤਸੰਗ ਕੀ ਹੈ? ਜਿਸ ਜਗ੍ਹਾ ਸਤ ਪ੍ਰਗਟ ਹੈ। ਸਤ ਕੀ ਹੈ? ਸਤ ਕੋਈ ਲਫ਼ਜ਼ ਨਹੀਂ, ਕੋਈ ਸਰੀਰ ਨਹੀਂ, ਯਾਨੀ ਕਿ ਜਿਸ ਜਗ੍ਹਾ ਇਹ ਬਾਣੀ ਹੁਣ ਕਿਹਾ ਜਾ ਸਕਦਾ ਹੈ, ਅਗਨੀ ਹਰ ਲੱਕੜ ਦੇ ਵਿੱਚ ਹੈ, ਪਰ ਉਸ ਤੋਂ ਸੇਕ ਦਾ ਕੰਮ ਨਹੀਂ ਲਿਆ ਜਾ ਸਕਦਾ। ਇਸ ਕਰਕੇ ਜੜ ਦੇ ਵਿੱਚ ਵੀ ਔਰ ਚੇਤਨ ਦੇ ਵਿੱਚ ਵੀ ਇਹ ਪ੍ਰਕਾਸ਼ ਜੋ ਆਵਾਜ਼ ਜੋ ਹੈ ਮੌਜੂਦ ਹੈ, ਪਰ ਅਸੀਂ ਉਸ ਤੋਂ ਸਤ ਦਾ ਕੰਮ ਨਹੀਂ ਲੈ ਸਕਦੇ। ਸਤ ਦਾ ਕੰਮ ਸਿਰਫ ਉਸ ਕੋਲ ਲੈ ਸਕਦੇ ਹਾਂ ਜਿਸ ਦੇ ਮੁਖਾਰ ਬਿੰਚੋ ਇਹ ਸੱਚੀ ਆਵਾਜ਼ ਨਿਕਲਦੀ ਹੈ। ਸਿਰਫ ਉਹੀ ਸੱਚ ਹੈ, ਉਸੀ ਜਗ੍ਹਾ ਸੱਤ ਪ੍ਰਗਟ ਹੈ, ਹੋਰ ਕਿਸੇ ਵੀ ਜਗ੍ਹਾ ਨਾਲ ਸੱਚ ਹੈ ਔਰ ਨਾ ਅਸੀਂ ਕਹਿ ਸਕਦੇ ਹਾਂ ਕਿ ਉਸਦੇ ਕੋਲ ਉਸਦਾ ਸੰਗ ਕਰਕੇ ਅਸੀਂ ਸੱਚਾ ਸਤਸੰਗ ਕਰ ਰਹੇ ਹਾਂ। ਬਾਅਦ ਦਾ ਸੱਚਾ ਸਤਸੰਗ ਉਹੀ ਹੈ ਜਿੱਥੇ ਸੱਤ ਪ੍ਰਗਟ ਹੈ, ਉਹ ਸੱਚਾ ਹੁੰਦੇ ਬਾਅਦ ਵੀ ਝੂਠਾ ਹੈ ਕਿਉਂਕਿ ਉਹ ਸੱਚਖੰਡ ਨਹੀਂ ਲਿਜਾ ਸਕਦਾ, ਸਾਨੂੰ ਰਸਤਾ ਦੱਸ ਸਕਦਾ ਹੈ। ਜਿਸ ਤਰੀਕੇ ਦੇ ਨਾਲ ਬਾਣੀ ਦੇ ਜ਼ਰੀਏ ਉਹ ਰਸਤਾ ਦਿਖਾਇਆ ਜਾਂਦਾ ਹੈ, ਪਰ ਜੋ ਅਮਲ ਕਰਦਾ ਹੈ ਉਹ ਸੱਚਖੰਡ ਨੂੰ ਪ੍ਰਾਪਤ ਕਰਦਾ ਹੈ। ਔਰ ਸੱਚਖੰਡ ਕਿੱਥੇ ਹੈ? ਇਹ ਅੰਤਰ ਦੇ ਵਿੱਚ ਹੈ, ਇਹ ਬਾਹਰ ਨਾ ਕਿਸੇ ਨੂੰ ਅੱਜ ਤੱਕ ਮਿਲਿਆ ਹੈ ਨਾ ਕਿਸੇ ਨੂੰ ਮਿਲੇਗਾ। ਜਿਸ ਨੂੰ ਮਿਲੇਗਾ ਸਤਿਗੁਰ ਦੇ ਜ਼ਰੀਏ ਮਿਲੇਗਾ, ਔਰ ਕਦੋਂ ਮਿਲੇਗਾ? ਜਦੋਂ ਜੀਵਾਤਮਾ ਉਦਮ ਕਰੇਗੀ। ਉਦਮ ਦਾ ਕੀ ਭਾਵ ਹੈ ਕਿ ਪਹਿਲੀ ਪੌੜੀ ਯਾਨੀ ਪਹਿਲੇ ਪੜਾਅ ਪਹੁੰਚਣਾ ਉਸ ਜੀਵਾਤਮਾ ਦਾ ਆਪਣਾ ਕੰਮ ਹੈ। ਤਾਂ ਇਸ ਪੂਰੇ ਗ੍ਰੰਥ ਦੇ ਵਿੱਚ ਕੀ ਸੰਤ ਮਤ ਕੀ ਹੈ, ਗੁਰਮਤ ਕੀ ਹੈ ਕਿ ਉਸ ਪਰਮਾਤਮਾ ਦੇ ਨਾਲ ਮਿਲ ਕਰਕੇ ਇੱਕ ਹੋਣਾ, ਔਰ ਇਹ ਸਤਿਗੁਰ ਦੇ ਬਿਨਾਂ ਅਸੀਂ ਇੱਕ ਨਹੀਂ ਹੋ ਸਕਦੇ। ਅਨੰਤ ਗੁਣਾਂ ਦਾ ਸਵਾਮੀ, ਉਸਦਾ ਇੱਕ ਗੁਣ ਜੋ ਹੈ ਪ੍ਰਕਾਸ਼, ਔਰ ਜਿਸ ਦੇ ਵਿੱਚ ਆਵਾਜ਼ ਨਿਕਲਦੀ ਹੈ, ਉਸ ਨੂੰ ਅਸੀਂ ਕਿਸ ਤਰੀਕੇ ਨਾਲ ਪ੍ਰਾਪਤ ਕਰ ਸਕਦੇ ਹਾਂ? ਸਿਰਫ ਮਨੁੱਖੇ ਜਨਮ ਦੇ ਵਿੱਚ, ਔਰ ਮਨੁੱਖ ਨੂੰ ਸਿਰਫ ਮਨੁੱਖ ਹੀ ਪੜ੍ਹਾ ਸਕਦਾ ਹੈ, ਮਨੁੱਖ ਨੂੰ ਕੋਈ ਦੇਵੀ ਦੇਵਤੇ ਨਹੀਂ ਪੜ੍ਹਾ ਸਕਦੇ। ਕਿਉਂ? ਉੱਥੇ ਤੱਕ ਸਾਡੀ ਪਹੁੰਚ ਨਹੀਂ, ਉਹਨਾਂ ਦੀ ਭਾਸ਼ਾ ਨੂੰ ਅਸੀਂ ਜਾਣਦੇ ਨਹੀਂ, ਤੇ ਫਿਰ ਮਨੁੱਖ ਨੂੰ ਕੌਣ ਪੜ੍ਹਾਏਗਾ? ਮਨੁੱਖ ਨੂੰ ਸਿਰਫ ਮਨੁੱਖ ਹੀ ਪੜ੍ਹਾ ਸਕਦਾ ਹੈ। ਪਰ ਕਿਹੜਾ ਮਨੁੱਖ ਜਿਸ ਦੇ ਅੰਦਰ ਇਹ ਸੱਚ ਪ੍ਰਗਟ ਹੈ? ਸੱਚ ਕੋਈ ਲਫ਼ਜ਼ ਨਹੀਂ ਹੈ, सच वो आवाज है, वह प्रकाश है, वह परमात्मा का गुण है। और भंडार लैकर सतगुरु आते हैं, सतगुरु नाम का बेड़ा लैकर के आते हैं, बेड़े विच किसका नाम का मेवा लैकर के आते हैं, वह नाम का मेवा वंडते हैं। और किन्हां नूं लैके जाते हैं, तड़फ दियां जीवात्मा जिहड़ियां अपने मूल देवी समाणा चाहुंदियां ने, उन्हां नूं बेड़े पा करके सचखंड लैकर के जाते हैं। अगर असीं भी इस बेड़े ते बैठना चाहते हैं, पार होना चाहते हैं, तो जरूरी गल सानू उदम करना पेगा। वो सत्संग की है, यह पतन है, पतन जिथों बेड़ा चलता है। अगर अभी सत्संग जाते हैं, 50 साल हो गए सानू सत्संग जाते हैं, पर कदे किसी ने बेड़ी ते बैठने की कोशिश की? अज तक किसी ने बैठने की कोशिश नहीं की। अगर बेड़ी ते नहीं बैठांगे तो पार किस तरह जावांगे? अगर असी नाम नूं प्राप्त किया, उसनू कभी जपिया ही नहीं, कभी उसनू अंदर प्रगट करने की कोशिश ही नहीं की, कभी परहेज ही नहीं किया, तो किस तरीके दे नाल असी निरोगी हो सकते हैं? यह जीवात्मा कर्मा की रोगी है, जन्म मरण के दुखा कैद है, कभी इसका उद्धार करने की नहीं सोची। असी मन नूं शांत करने की कोशिश की है, मन ब्रह्म का अंश है, जब तक असी ब्रह्म नहीं जावांगे तब तक मन भी शांत नहीं हो सकता। इस करके सारा भ्रम किसने फैलाया है? मन ने। मन साडा गुरु है, और असी मन के गुरु के फसे हुए हैं, मन के हुक्म फसे हैं। जब तक इस नहीं निकलांगे असी गुरमते चाह करके भी नहीं आ सकते, और अगर असी गुरमति च नहीं आवांगे तो मनुख जन्म के जो लाह है, जो लैण वास्ते आए हैं, कोई कमाई करने वास्ते आया, आवागमन तो मुक्त होने वास्ते आया, कभी चाह करके भी जीवात्मा आवागमन तो मुक्त नहीं हो सकती, और ना किसी श्रेणी किसी जून में हुई है ना होगी। इस करके गुरमते ही उपदेश करती है कि मनुख जन्म ही चाहे तो अपने सतगुरु की तलाश करो, ऐसे सतगुरु की जिसके अंदर प्रकाश और आवाज प्रगट है, और उसके कोल दीक्षा लो, और जिस तरीके हुक्म करते हैं अपनी हस्ती नु बिटा दो। हस्ती की है? अपनी उमा नु बिटाना। जब तक साड़ी उमा मौजूद है असि मन के हुक्म विच, जब तक उमा की मैल नहीं निकलेगी, काम क्रोध लोभ अहंकार नहीं निकलणगे, विषय विकारा की अग चो इस मन असि नहीं कढांगे, तब तक असी गुरमत से चल नहीं सकते, और अपनी हस्ती नु मिटाए बिना अंदर सतगुरु प्रगट नहीं होणगे। और जब तक सतगुरु प्रगट नहीं होणगे इस जीवात्मा नु कोई रस्ता दे ही नहीं सकता, इस जीवात्मा अंदर ही चढ़ाई कर ही नहीं सकती, ना अज तक की है ना करेगी, और बार बार जन्म मरण के गेड़ दे विच आएगी। इस करके साडा भी फर्ज बनता है सचखंड तो जिहड़ी बाणी सानू मिलती है उसनु असी अमली जामा अपनाईए। तो सतगुरां ने अज बड़े तरीके दे नाल सचखंड तो जिहड़े लफज दिते ने सानू इस बाणी दे रूप दे विच, बड़े कीमती लफज दिते ने, अंदर का भेद भी सतगुरां ने प्रगट किया है बड़े संक्षिप्त रूप दे विच, उस दे नाल ही उपदेश भी दिता है कि जदों तक इस जीवात्मा गुरमत ते नहीं आंदी, गुरमत ते चलना सतसंगत जी बड़ा मुश्किल है, कितना भी मुश्किल होवे और कोई इलाज भी नहीं है, और कोई तरीका भी नहीं, युगा ही युग हो गए, असी कई तरीके इस्तेमाल कर लेते पर आज तक उस मुक्ति नु प्राप्त नहीं कर सके। क्यों? क्योंकि और कोई तरीका ही नहीं है। उस परमात्मा ने अपने मिलन की जो विधि बनाई है, जो तरीका बनाया, वो सिर्फ और सिर्फ गुरमत के जरिए है, यानी सतगुरु के जरिए है, सतगुरु के जरिए उसनु मिल सकते हैं, और कोई भी जरिया नहीं है जिस तरीके दे नाल असीं जीवात्मा नूं आवागमन तो मुक्त करा सकीए। तो सच्ची गुरमत जड़ी है ग्रंथ साहिबां दे विच लिखी है, उन्हां नूं मत्था टेक के प्राप्त नहीं की जा सकती, उन्हां दे उपर सच्चा विचार करके सच्चे अर्थ प्राप्त करके, सच्चा अर्थ सिर्फ और सिर्फ सच सतसंगत विच मिलता है, और किसी जगह ना इहदा सच्चा अर्थ है ना कोई दे सकता है। ब्रह्म की बाणी ब्रह्म पहुंचण वाला ही जान सकता है, कोई इस लोक दे विच बैठा ब्रह्म दे अर्थां नूं नहीं प्राप्त कर सकता। इस करके सारे अर्थ जड़े ने मन दे हुक्म विच मनमत अनुसार ने, और सारे सारे जीवात्मा नूं 84 लाख ब्रह्मण दे विच यानी नरक दे विच अन्ने खूह दे विच ले जा करके छड्ड दिंदे ने, और जीवात्मा दा उद्धार हो ही नहीं सकता। और सच्ची गुरमत यही है कि असी अपने सतगुरु की तलाश करिए, सतगुरु की शरण लईए, तन मन तन वचन और कर्म दे नाल अपनी हस्ती मिटा करके उसकी शरण लईए, और तां ही जा करके सतगुरु सानू वो दीक्षा देंदे ने, वो नामदान देंदे ने। नामदान कोई लफज नहीं होंदा, हर युग दे विच हर समय दे विच कलगीधर पातशाह ने अमृत दा बाटा सिखाया, और कई ऋषि मुनि आए ने जिहड़े कई मंडला चंद्र गए ने, उन्होंने समय अनुसार जिस चीज नूं ठीक समझा उस चीज नूं बख्शिया, उसनूं सतगुरां ने नाम की संज्ञा देती। इस करके असीं उसनूं नाम कहंदे आं। नाम अपने आप विच अधूरा अर्थ लै करके आंदा, क्योंकि वो जिहड़ा सच्चा नाम है वह कोई लफज नहीं है, वह कोई इस तरीके दे नाल मन बुद्धि और सीमा दे नाल उसनूं जाणिया नहीं जा सकता। उसनूं सिर्फ शुद्ध और निर्मल चेतन स्वरूप जो आत्मा है वह अंदर दे विच जा करके पार ब्रह्म दे विच जा करके जदों शब्द रूप दे सतगुरु प्रगट हुंदे ने उस दे नाल मिलांदे ने, उस धुन नूं सुन करके वह सतलोक की जिहड़ी धुन है वह वीणा की धुन है उस धुन नूं प्राप्त करके ही यह जीवात्मा सदा लई आवागमन तो मुक्त होंदी है। और यह धुन सिर्फ और सिर्फ सतगुरु के जरिए प्राप्त होंदी है। सतगुरु दाता है, सतगुरु देने वास्ते आंदा है, पर किन्हां नूं दिंदा है? जिहड़े अपनी हस्ती मिटांदे ने, वह स्टूडेंट जिहड़े कहना मनदे ने, वह स्टूडेंट जिहड़े दिन रात मेहनत करदे ने अपनी हस्ती मिटाण वास्ते, हुक्म दे उपर अमली जामा पहनाण वास्ते। बाकी जिहड़े स्टूडेंट ने मौखिक रूप विच जाण, मौखिक रूप विच अगर आए ने तो सतगुरां ने बड़ी रहमत भी दित्ती है, एक अख की कीमत लगाओ, एक हथ की कीमत लाओ, ਸ੍ਰਿਸ਼ਟੀ ਦੇ ਵਿੱਚ ਮਨੁੱਖੇ ਜਨਮ ਦੀ ਕੀਮਤ ਲਗਾ ਕਰਕੇ ਦੇਖੋ, ਕੋਈ ਚਾਹ ਕਰਕੇ ਵੀ ਮਨੁੱਖੇ ਜਨਮ ਨੂੰ ਪ੍ਰਾਪਤ ਨਹੀਂ ਕਰ ਸਕਦਾ। ਅਗਰ ਸਤਿਗੁਰਾਂ ਨੇ ਰਹਿਮਤ ਕਰਕੇ ਸਾਨੂੰ ਮਨੁੱਖ ਜਨਮ ਦਿੱਤਾ ਤੇ ਇਹ ਮੌਖਿਕ ਜਿਹੜੀ ਅਸੀਂ ਟੇਕ ਲਈ ਹੈ ਉਸਦੀ ਬੜੀ ਵੱਡੀ ਰਹਿਮਤ ਹੈ। ਉਸ ਦੇ ਬਾਅਦ ਸਾਡਾ ਫਰਜ਼ ਬਣ ਜਾਂਦਾ ਕਿ ਜਿਹੜੀ ਰਹਿਮਤ ਉਹਨਾਂ ਨੇ ਸਾਨੂੰ ਬਖਸ਼ੀਏ, ਮਨੁੱਖਾ ਜਨਮ ਦਿੱਤਾ, ਇਸ ਨੂੰ ਅਸੀਂ ਸਾਰਥਕ ਕਰ ਲਈਏ। ਯਾਨੀ ਜਿੰਦੇ ਜੀ ਮਰਨ ਦਾ ਇਹ ਮਜਬੂਨ ਹੈ, ਜੀਵਿਤ ਮਰੀਏ ਬਫਜਲ ਤਰੀਏ। ਯਾਨੀ ਇਹ ਤੁਕ ਜਿਹੜੀ ਉਚਾਰੀ ਹੈ ਗੁਰੂ ਸਾਹਿਬਾਂ ਨੇ, ਗੁਰਮਤ ਦਾ ਆਧਾਰ ਹੈ, ਗੁਰਮਤ ਦਾ ਨਿਚੋੜ ਹੈ ਕਿ ਇਸ ਜਿੰਦੇ ਜੀ ਇਹ ਜੀਵਾਤਮਾ ਮਰ ਕੇ ਹੀ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੀ ਹੈ। ਮਰਨ ਦੇ ਬਾਅਦ ਅੱਜ ਤੱਕ ਕਿਸੇ ਨੂੰ ਪਰਮਾਤਮਾ ਨਾ ਮਿਲਿਆ ਹੈ ਨਾ ਕਿਸੇ ਨੂੰ ਮਿਲੇਗਾ। ਅਗਰ ਜਿਸ ਨੇ ਵੀ ਪ੍ਰਾਪਤ ਕੀਤਾ ਹੈ ਮਨੁੱਖੇ ਜਨਮ ਦੇ ਵਿੱਚ ਔਰ ਜਿੰਦੇ ਜੀ ਹੀ ਪ੍ਰਾਪਤ ਕੀਤਾ। ਇਸ ਕਰਕੇ ਸਾਡਾ ਹੀ ਫਰਜ਼ ਬਣਦਾ ਕਿ ਇਸ ਬਾਣੀ ਦੇ ਉੱਪਰ ਅਸੀਂ ਅਮਲੀ ਜਾਮਾ ਪਹਿਨਾਈਏ ਔਰ ਜਿੰਦੇ ਜੀ ਆਪਣੀ ਸੁਰਤ ਨੂੰ ਸਮੇਟ ਕਰਕੇ ਨੌ ਦੁਆਰਾ ਚੋਂ ਕੱਢ ਕਰਕੇ ਦਸਵੇਂ ਦੁਆਰ ਪਹੁੰਚੀਏ। ਦਸਵਾਂ ਦੁਆਰ ਜੋ ਹੈ ਪਾਰ ਬ੍ਰਹਮ ਤੋਂ ਅੱਗੇ ਹੈ, ਪਰ ਤੀਸਰੇ ਤਿਲ ਦੇ ਵਿੱਚੋਂ ਹੀ ਇਹ ਰਸਤਾ ਜੋ ਹੈ ਸ਼ੁਰੂ ਹੋ ਜਾਂਦਾ। ਔਰ ਸਤਿਗੁਰੂ ਅਗਰ ਹੋਣਗੇ ਅਸੀਂ ਤਾਰੇ ਹੋਣਗੇ ਤਾਂ ਜ਼ਰੂਰ ਸਾਡੀ ਸੰਭਾਲ ਕਰਨਗੇ ਔਰ ਜਿੰਦੇ ਜੀ ਸਾਨੂੰ ਉਸ ਜਗ੍ਹਾ ਪਹੁੰਚਾ ਦੇਣਗੇ ਜਿੱਥੇ ਜਾ ਕਰਕੇ ਜੀਵਾਤਮਾ ਸਦਾ ਲਈ ਆਵਾਗਮਨ ਤੋਂ ਮੁਕਤ ਹੋ ਜਾਂਦੀ ਹੈ।